दंडौत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे सी। इतिहास दे विच प्रसंग चल रहा सी पंजाब कोयर दा। प्रसंग इथों तक पहुंचा है कि सतगुरु गोविंद सिंह सच्चे पातशाह जी अपने सैनिकां दे नाल देहरादून दे विच पहुंच गए ने। कल इथों तक कथा पहुंची सी, अज इथों अगे मैं प्रारंभ करदा। अगर पंजाब कोयर सब त्यारी करत रही लख कर दल पारी। ग्रंथाकार भाई संतोख सिंह जी लिखते ने कि सतगुरां दे आउण तों पहला ही पंजाब कोयर ने हर एक प्रकार की तैयारी कीती हुई सी, क्योंकि जानदी सी कि सतगुरु जी आउणगे जिन्हां दे नाल उन्हां दी बहुत भारी फौज भी होवेगी। त्रिण दाना गण कीन बटोरन करे सुचेत दास सब ठौरन। पंजाब कोयर ने हुक्म करके घोड़िया दे वास्ते दाना पठा बहुता सारा तैयार करवाया होया सी। इस तो इलावा जेड़े सिख ते जेड़े मसंद राम कोयर दे अनुसारी सन उन्हां नूं जगह दे उत्ते सुचेत करके रख्या। सागल मसंद हृदय तार गम को इनको मेल पलो नहीं हमको। जदों मसंदा ने देखा कि सतगुरु गोविंद सिंह जी अपने सैनिकां दे नाल पहुंच गए ने, कवि जी लिखते ने कि उन्हां नूं बहुत ही ज्यादा गम लगा, बड़ा दुख लगा। इनको मेल पलो नहीं हमको, सारे कहिंदे ने कि इन्हां दा मिलाप साडे नाल भला नहीं है, पाव के इत्थे आए ने, ये चंगी गल नहीं। मिले विचार करें उचारन आवन इन बतरावन कारण। कोई कहिंदा कि इन्हां दे नाल मिलाप ते बिल्कुल भी चंगा नहीं है, ये इत्थे क्यों चल के आ गए ने। एक होर मसंद बोलिया कहिंदा आवन इन बतरावन कारण, कहिंदा है कि इन्हां दा ते आउणा बनदा ही सी, क्योंकि इन्हां दा भतीजा सी राम राय उह मरिया है, इस करके अफसोस करन दे वास्ते इन्हां ने ते आउणा ही सी। बहुत दिन ठहरन होए ना इनको अधिक खर्च संगी दल गण को। एक होर मसंद बोलिया कहिंदा है कि बहुता दिन इन्हां नूं इत्थे ठहरना नहीं चाहिदा, जेकर इसे तरीके दे नाल बहुते दिन इत्थे रहणगे ते राम राय गुरु घर दा जिहड़ा खर्चा है ओ बड़ा वधा देणगे, पाव के बड़े इन्हां दे नाल आदमी ने, ए एवें लंगर दा खर्चा ही करणगे। इत्थे आदक मिल कह मसंद तौर दै मैं चिंत बिलंद। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਮਸੰਦ ਆਪਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਮਨ ਦੇ ਵਿੱਚ ਸਤਿਗੁਰਾਂ ਦੇ ਆਉਣ ਦੇ ਕਰਕੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਹੀ ਵੱਡੀ ਚਿੰਤਾ ਹੈ। ਮਹਾ ਕੁਸ਼ਗਨ ਹੋਏ ਸਭ ਹੁਣ, ਜਿੱਤ ਕਿਤ ਮਿਲ ਬੈਠੇ ਮਨ ਯੂਨ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚੇ ਨੇ, ਇਹ ਮਸੰਦਾਂ ਦੇ ਵਾਸਤੇ ਭਾਰਾ ਅਪਸ਼ਗਨ ਹੋਇਆ ਹੈ, ਜਿੱਥੇ ਕਿੱਥੇ ਮਿਲ ਕੇ ਬੈਠਦੇ ਨੇ ਤੇ ਮਨ ਉਦਾਸ ਹੁੰਦਾ। ਸ੍ਰੀ ਕਲਗੀ ਤਰ ਪਹੁੰਚੇ ਜਾਏ, ਕੇਤ ਕਿਆਣ ਮਿਲੇ ਅਗਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਉੱਥੇ ਪਹੁੰਚੇ ਤੇ ਕਾਫੀ ਸਾਰੇ ਜਿਹੜੇ ਦਾਸ ਸਨ ਉਹ ਅਗਲ ਵਾਂਡੀ ਮਿਲਣ ਦੇ ਵਾਸਤੇ ਆਏ। ਜਲ ਛਾਇਆ ਕੋ ਸੁੰਦਰ ਹੇਰਾ, ਸਹਿਤ ਬਾਹਣੀ ਕੀਨਸ ਡੇਰਾ। ਜਿੱਥੇ ਰੁੱਖਾਂ ਦੀ ਬਹੁਤ ਹੀ ਸੰਘਣੀ ਛਾਂ ਸੀ, ਇਸ ਤੋਂ ਇਲਾਵਾ ਜਿੱਥੇ ਪਾਣੀ ਦਾ ਕਿਨਾਰਾ ਸੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੇਤ ਆਪਣੀ ਸੈਨਾ ਦੇ ਡੇਰਾ ਲਾ ਲਿਆ। ਗਜ ਤੇ ਉਤਰ ਗੁਰੂ ਕੁਛ ਥਿਰੇ, ਸ਼ੁਭ ਨਰ ਨਿਕਟ ਹਕਾਰਨ ਕਰੇ। ਸਤਿਗੁਰਾਂ ਨੇ ਹਾਥੀ ਦੀ ਸਵਾਰੀ ਕੀਤੀ ਹੋਈ ਸੀ, ਸਤਿਗੁਰੂ ਜੀ ਹਾਥੀ ਤੋਂ ਥੱਲੇ ਉਤਰੇ ਨੇ ਤੇ ਜਿਹੜੇ ਪ੍ਰਮੁੱਖ ਸੇਵਕ ਸਨ ਉਹਨਾਂ ਨੂੰ ਆਪਣੇ ਕੋਲ ਬੁਲਾਇਆ। ਸਭ ਸੁਪਟਨ ਕੋ ਭਲੇ ਟਿਕਾਏ, ਅੰਤਰ ਆਪ ਪ੍ਰਵੇਸ਼ੇ ਜਾਏ। ਆਪਣੇ ਸਾਰੇ ਸ਼ਸਤਰਧਾਰੀ ਯੋਧਿਆਂ ਨੂੰ ਭਲੇ ਪ੍ਰਕਾਰ ਦੇ ਨਾਲ ਬਾਹਰ ਟਿਕਾ ਕੇ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਦਰ ਪ੍ਰਵੇਸ਼ ਕੀਤਾ। ਪਰ ਦੇ ਮੇ ਪੰਜਾਬ ਕੋਇ ਰਥਿਰ, ਮਹਾ ਫਰਸ਼ ਤੇ ਛਾਏ ਰੱਖੀ ਤਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਾਬ ਕੋਇਰ ਪਰਦੇ ਦੇ ਅੰਦਰ ਬੈਠੀ ਹੋਈ ਸੀ ਤੇ ਉਸ ਤੋਂ ਦੂਰ ਕਾਫੀ ਸੁੰਦਰ ਫਰਸ਼ ਦੇ ਉੱਤੇ ਵਿਛਾਈਆਂ ਕੀਤੀਆਂ ਗਈਆਂ ਸਨ। ਤਨ ਕੇ ਪੁਸ਼ਟ ਮਸੰਦ ਬਿਲੰਦ, ਬਣ ਬਣ ਜਹ ਬੈਠੇ ਮਤੀ ਮੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਾਬ ਕੋਇਰ ਤੇ ਪਰਦੇ ਦੇ ਵਿੱਚ ਬੈਠੇ ਹੋਏ ਸੀ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਜਿਹੜੀਆਂ ਔਰਤਾਂ ਨੇ ਉਹ ਪਰਦੇ ਦੇ ਵਿੱਚ ਰਿਹਾ ਕਰਦੀਆਂ ਸਨ ਤਾਂ ਕਿ ਕਿਸੇ ਉਪਰੇ ਦੇ ਮੱਥੇ ਨਾ ਲੱਗਣ। ਇਸ ਤੋਂ ਇਲਾਵਾ ਜੇਕਰ ਹਿੰਦੂ ਮਤ ਨੂੰ ਦੇਖਿਆ ਜਾਵੇ ਤੇ ਜਿਹੜੀਆਂ ਐਸੀਆਂ ਔਰਤਾਂ ਨੇ ਉਹ ਆਪਣੇ ਸਹੁਰੇ ਤੋਂ ਜਾਂ ਆਪਣੇ ਵੱਡਿਆਂ ਤੋਂ ਵੀ ਮੂੰਹ ਢੱਕ ਕੇ ਰੱਖਦੀਆਂ ਸਨ, ਜਿਹਨੂੰ ਕਿ ਘੁੰਡ ਕੱਢਣਾ ਵੀ ਆਖਿਆ ਜਾ ਸਕਦਾ ਹੈ। ਪਰ ਉਹ ਥੋੜਾ ਜਿਹਾ ਬਦਲ ਗਿਆ, ਪਹਿਲਾਂ ਪੂਰਾ ਹੀ ਪਰਦਾ ਹੁੰਦਾ ਸੀ, ਫਿਰ ਹੌਲੀ ਹੌਲੀ ਇਹ ਘੁੰਡ ਦੀ ਸ਼ਕਲ ਦੇ ਵਿੱਚ ਬਦਲ ਗਿਆ। ਅਜੇ ਵੀ ਜੇਕਰ ਆਪਾਂ ਜਾਈਏ ਪਿੰਡਾਂ ਥਾਵਾਂ ਦੇ ਉੱਤੇ ਤੇ ਜਿਹੜੀਆਂ ਔਰਤਾਂ ਨੇ ਉਹ ਆਪਣੇ ਵੱਡਿਆਂ ਤੋਂ ਘੁੰਡ ਕੱਢ ਲੈਂਦੀਆਂ ਨੇ, ਸਹੁਰਾ ਹੋਵੇ ਇਸ ਤਰ੍ਹਾਂ ਜੋ ਸਹੁਰਿਆਂ ਵਾਲੇ ਪਾਸਿਓਂ ਆਦਮੀ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਦੱਸ ਰਹੇ ਨੇ ਕਿ ਪੰਜਾਬ ਕੋਇਰ ਪਰਦੇ ਦੇ ਅੰਦਰ ਬੈਠੀ ਸੀ ਤੇ ਉਸ ਤੋਂ ਦੂਰ ਹਟ ਕੇ ਬੜੀਆਂ ਸੁੰਦਰ ਫਰਸ਼ ਦੇ ਉੱਤੇ ਵਿਛਾਈਆਂ ਕੀਤੀਆਂ ਹੋਈਆਂ ਸਨ ਤੇ ਉਹਨਾਂ ਵਿਛਾਈਆਂ ਦੇ ਉੱਤੇ ਜਿਹੜੇ ਵੱਡੇ ਵੱਡੇ ਰਿਸ਼ਟ ਪੁਸ਼ਟ ਮਸੰਦ ਨੇ ਉਹ ਬੈਠੇ ਹੋਏ ਸਨ ਬੜੇ ਹੰਕਾਰ ਦੇ ਨਾਲ। ਤੇਜ ਬਿਲੋਕਤ ਸ੍ਰੀ ਗੁਰ ਕੇਰਾ, ਉੱਠੇ ਅਗਰ ਤੇ ਸਭ ਤਿਸ ਬੇਰਾ। ਭਾਵੇਂ ਕਿ ਸਤਿਗੁਰਾਂ ਦੇ ਆਉਣ ਦਾ ਉਹਨਾਂ ਨੂੰ ਬੜਾ ਦੁੱਖ ਲੱਗਾ ਹੈ, ਉਹ ਬਿਲਕੁਲ ਨਹੀਂ ਸਨ ਚਾਹੁੰਦੇ ਕਿ ਇਹਨਾਂ ਦਾ ਕੋਈ ਆਦਰ ਸਤਿਕਾਰ ਕੀਤਾ ਜਾਵੇ, ਪਰ ਤਾਂ ਵੀ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਮਸਤਕ ਦਾ ਤੇਜ ਹੀ ਐਸਾ ਸੀ, ਜਦੋਂ ਸਤਿਗੁਰੂ ਜੀ ਉੱਥੇ ਪਹੁੰਚੇ ਤੇ ਸਤਿਕਾਰ ਦੇ ਵਜੋਂ ਸਾਰੇ ਦੇ ਸਾਰੇ ਮਸੰਦ ਉੱਠ ਕੇ ਖੜੇ ਹੋ ਗਏ। ਬੈਠੇ ਜਾਏ ਸਵਣ ਕੇ ਮਾਹੇ, ਸੁਪਾਟ ਵਿਸਾਲ ਕਿਤ ਕਥਿਤ ਪਾਹੇ। ਸਾਰਿਆਂ ਮਸੰਦਾਂ ਦੀ ਭਰੀ ਹੋਈ ਸਭਾ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠ ਗਏ ਨੇ, ਸਤਿਗੁਰਾਂ ਦੇ ਨਾਲ ਉਹਨਾਂ ਦੇ ਪ੍ਰਮੁੱਖ ਸੇਵਕ ਵੀ ਨੇ। ਬੂਜੇ ਕੋ ਕਾਰਨ ਤਨ ਪਾਇਓ, ਜਿਸ ਤੇ ਸੁਰਪੁਰ ਕੋ ਚਲ ਗਇਓ। ਅਫਸੋਸ ਦੇ ਨਾਲ ਸਤਿਗੁਰਾਂ ਨੇ ਕਹਿਣਾ ਸ਼ੁਰੂ ਕੀਤਾ, ਕਹਿੰਦੇ ਨੇ ਐਸਾ ਕਿਹੜਾ ਕਾਰਨ ਹੋ ਗਿਆ, ਐਸਾ ਕੀ ਰੋਗ ਸੀ ਕਿ ਜਿਸ ਕਰਕੇ ਰਾਮ ਰਾਏ ਜੀ ਪ੍ਰਲੋਕ ਚਲਾਣਾ ਕਰ ਗਏ। सुन पंजाब कोयर तब बोली, भारी कष्ट जन कुठिया खोली। कोई भी मसंद नहीं बोलिया। उस वेले कवि संतोख सिंह जी लिखते ने कि पंजाब कोयर ने बोलना शुरू किया है, भारी कष्ट जन कुठिया खोली, भाव के कष्ट दी भरी हुई जिवें कोठड़ी खोली होवे, इस तरह बोली पंजाब कोयर। मोह को भली भांत समझाए, तन को राखो कहत सिधाए। पंजाब कोयर सतगुरां नूं कहिंदी है कि राम राय जी ने मेरे पति ने मैनू बड़ा चंगे तरीके दे नाल समझाया सी कि मैं ते अपने दास दी रखिया दे वास्ते जा रहा हां, अपने शरीर नूं इत्थे छड के जा रहा हां, जिन्ना चिर मैं वापस नहीं आउंदा तू मेरे शरीर दी सांभ करके रखनी है, ते ख्याल रखी कि कोई भी मेरे शरीर नूं देखे ना, इस तरह दी गल ओ मैनू कह के गए सन। नहीं मसंदन कुछ कर माना, बरज रही बोह क्यों ना जाना। पर पंजाब कोयर कहिंदी है कि मैं मसंदा नूं बहुत वारी आख्या, इन्हां ने मेरी एक भी आखी हुई गल नूं परवान नहीं कीता, नहीं मन्या। कहिंदी है जी मैं बड़ा वरजिया पर इन्हां ने मेरी गल नूं रता नहीं मन्या। द्वार किवार असंजत तोरे, पौड्यो तन देखियो तिस ठौरे। राम राय जी ने हुक्म कीता सी कि मेरे शरीर नूं इस हालत दे विच कोई भी ना देखे, पर इन्हां ने जबरदस्ती दरवाजिआं नूं तोड़ दिता ते फिर अंदर देखिया लम्मे पए राम राय जी दे शरीर नूं। लियो उठाए वहर को आना, करे अराधन मैं धर ध्याना। पंजाब कोयर सारी वार्ता सतगुरु गोविंद सिंह जी नूं सुना रही है। कहिंदी है कि इन्हां सारिआं मसंदां ने राम राय जी दे शरीर नूं चुक के कमरे दे विचों बाहर लै आंदा। उस वेले मैं राम राय जी दा ध्यान धारण करके उन्हां दी आराधना कीती। गगन पंथ तत छिन चल आए, लख कसूत रे सवाक सुनाए। पंजाब कोर कहिंदी है फिर आकाश मार्ग दे राही तत छिन ही राम राय जी उत्थे पहुंच गए। ए जिहड़ी कसूती गल इन्हां मसंदां ने मिलके कीती सी, इस नूं देख के फिर उन्हां ने बहुत ही गुस्से दे नाल वचन कीते। नहीं प्रवेशन भये शरीर, गवणे पुण सुर पुर को तीर। पंजाब कौर कहिंदी है कि पहुंचते गए सन पर क्योंकि अपने शरीर दे विच ओ मौजूद नहीं सन, इस करके किसे नूं उन्हां दा दर्शन नहीं होया, पर उन्हां दी आखी हुई आवाज हर एक नूं सुनाई दित्ती। कहिंदी है कि उन्हां ने फिर अपने शरीर दे विच प्रवेश नहीं कीता ते स्वर्गपुरी दे वल धीरज नूं धारण करके ओ चले गए। पिख मसांद दिश गुरु बखाना, क्यों ना कहियो या को तुम माना। पंजाब कौर कहिंदी है कि फिर इस तों बाद इन्हां ने राम राय जी दे शरीर नूं चिखा दे उत्ते रख के साड़ दिता। उस वेले सतगुरु गोविंद सिंह सच्चे पातशाह जी ने मसंदां दे वल अपने चेहरे नूं कीता। कहिंदे ने क्यों ना कहियो या को माना। कहिंदे ने सतगुरु जी मसंदां नूं कि तुसी सारिआं ने पंजाब कौर दी आखी हुई गल नूं क्यों नहीं मन्निआ। महापुरख के आचरज चरता, कारज गण सिखण के करता। सतगुरु जी कहिंदे ने कि महापुरख दे अजीब किस्म दे कौतक हुंदे ने। राम राय जी वड्डे महापुरख सन, कारज गण सिखण के करता। ऐसे जिहड़े महापुरख ने ओह अपने सिखां दे हर एक तरह दे कारजां नूं कम्मां नूं पूरियां करदे ने। मति मंदो तुम कीन कुकर्मा, जिस ते बड़ो न अपर धर्मा। गुस्से दे नाल सतगुरु गोविंद सिंह जी सारिआं मसंदां नूं कहिंदे ने कि हे माड़ी ते खोटी बुद्ध वालिओ, तुसी बहुत ही वड्डा कुकर्म कीता है, जिस ते बड़ो न अपर अतर्मा। जेड़ा भैड़ा तुसी कम कीता है, इस तों ज्यादा होर कोई भी अतर्म नहीं, इस तों वड्डा दुनिया दे विच होर कोई पाप भी नहीं। निज गुर को तुम पालो न चाहा, जियत शरीर चिखा तर दाहा।
सतगुरु गोविंद सिंह जी कहंदे ने कि तुसी अपने गुरु दा ही भला नहीं चाहिया, जिउंदे ही अपने गुरु दे शरीर नूं तुसी चिखा दे उत्ते धर के साड़ दिता, इस तों वड्डा पाप ते इस तों वड्डा जिहड़ा अधर्म है। सतगुरु जी कहंदे ने कि दुनिया दे विच कोई हो ही नहीं सकदा। इस तरीके दे नाल उस वेले सतगुरु सच्चे पातशाह जी ने मसंदा नूं आख्या,
दिन दूसरे पारा दीवान लगा, कहया गुरां ए पाप कमाया क्यों, पापों तुसी ना डरे मसंद सारे, जिउंदा अपना गुरु जलाया क्यों, तुहानू किसे दा खौफ ना मूल आया, एडा हौसला तुसां जताया क्यों, कीता बुरा ए कम करतार सिंगा, बेड़ा अपना तुसां डुबाया क्यों।
कवि करतार सिंह जी कलास वाले लिखदे ने कि सतगुरां ने बहुत डांटिया, गुस्से दे नाल आख्या कि तुसी इस तरह दा माड़ा कर्म करके मानो कि अपने जीवन दा बेड़ा ही डोब लिया।
गुर प्रताप पिखठानी मौन, उत्तर दियो मसंद ना कौन।
कवि संतोख सिंह जी लिखदे ने कि जदों सतगुरां ने इस तरह दे वचन कीते ते सतगुरां दे प्रताप नूं देख के अगों कोई भी मसंद नहीं बोलिया, सारे चुप करके ही नीवी पा के बैठे रहे।
पुण तीरज जुत बाक लाए, जिस ते डर कर भाज ना जाए।
पहला ते क्रोध दे नाल गुस्से दे नाल सतगुरां ने मसंदा नूं ऐसे वचन कीते, पर कवि जी लिखदे ने कि इस तों बाद सतगुरां ने बड़े धीरज दे नाल ते बड़े ठम्मे दे नाल वचन कीते ने, तां कि सतगुरु जी विचारदे ने कि किते डरदे दौड़ ही ना जान।
भई सो भई रहो सावधाना, करो संवारन कर बिद नाना।
फिर सतगुरु जी कहंदे ने कि जो होना सी ਉਹ ਤੇ ਹੋ ਚੁੱਕਿਆ ਹੈ, ਅੱਗੇ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸਾਵਧਾਨ ਹੋ ਕੇ ਜੋ ਰਾਮ ਰਾਏ ਦੇ ਡੇਰੇ ਦੀ ਕਾਰ ਹੈ ਉਸ ਨੂੰ ਸਾਂਭੋ।
ਪੀਰ ਮਸੰਦਨ ਬ੍ਰਿੰਦਨ ਹੇਰੀ, ਜਹ ਕਹਿ ਥਿਰੀ ਹਜ਼ਾਰਨ ਕੇਰੀ।
ਕਵੀ ਜੀ ਲਿਖਦੇ ਨੇ ਕਿ ਮਸੰਦਾਂ ਦੀ ਬਹੁਤ ਹੀ ਜ਼ਿਆਦਾ ਭੀੜ ਸੀ, ਭਾਵ ਕੇ ਹਜ਼ਾਰਾਂ ਦੀ ਗਿਣਤੀ ਦੇ ਵਿਚ ਮਸੰਦ ਸਨ।
ਚਲ ਆਏ ਕਲ ਗੀਤਰ ਡੇਰੇ, ਕਰ ਬਿਸਰਾਮ ਰਹੇ ਤਿਸ ਬੇਰੇ।
ਇੰਨੀਆਂ ਗੱਲਾਂ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਦੇ ਵਿਚ ਵਾਪਸ ਪਹੁੰਚ ਗਏ ਨੇ, ਜਿੱਥੇ ਆਣ ਕੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ ਸੀ।
ਤਬ ਪੰਜਾਬ ਕੋਇਰ ਪਠ ਦਾਸ, ਤ੍ਰਿਣ ਦਾਨਾ ਪਠਿਓ ਸਭ ਪਾਸ।
ਇਸ ਤੋਂ ਬਾਅਦ ਪੰਜਾਬ ਕੋਇਰ ਨੇ ਆਪਣੇ ਜਿਹੜੇ ਦਾਸ ਸਨ ਉਹਨਾਂ ਨੂੰ ਭੇਜਿਆ ਹੈ ਸਤਿਗੁਰਾਂ ਦੇ ਕੋਲ, ਤੇ ਘੋੜਿਆਂ ਦੇ ਵਾਸਤੇ ਤੇ ਹਾਥੀਆਂ ਦੇ ਵਾਸਤੇ ਦਾਣਾ ਪੱਠਾ ਘੱਲਿਆ ਗਿਆ।
ਨਾਨਾ ਵਿਧ ਕੀ ਸੇਵ ਕਰਾਈ, ਲੈ ਲੈ ਪਹੁੰਚੇ ਨਰਸਮ ਦਾਈ।
ਇਸ ਤੋਂ ਇਲਾਵਾ ਸਤਿਗੁਰਾਂ ਦੀ ਤੇ ਸਤਿਗੁਰਾਂ ਦੇ ਸੈਨਿਕਾਂ ਦੀ ਹਰ ਇੱਕ ਪ੍ਰਕਾਰ ਦੀ ਖਾਣ ਪੀਣ ਦੀ ਸੇਵਾ ਨੂੰ ਚੰਗੇ ਤਰੀਕੇ ਦੇ ਨਾਲ ਪੂਰਾ ਕੀਤਾ ਗਿਆ ਹੈ। ਦਾਸ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਛਕਣ ਦੇ ਵਾਸਤੇ ਲੈ ਕੇ ਪਹੁੰਚੇ।
ਸੁਪਤ ਜਥਾ ਸੁਖ ਨਿਸਾ ਬਿਤਾਏ, ਉੱਠੇ ਪ੍ਰਾਤ ਕਰ ਸੋਚ ਨਿਹਾਏ।
ਇਸੇ ਤਰੀਕੇ ਦੇ ਨਾਲ ਉਸ ਰਾਤ ਨੂੰ ਸੁਖ ਦੇ ਨਾਲ ਬਤੀਤ ਕੀਤਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਜਾਗੇ ਨੇ, ਇਸ਼ਨਾਨ ਪਾਣੀ ਕੀਤਾ।
ਕੁਛ ਦਿਨ ਝੜੇ ਤਿਆਰ ਤਬ ਹੈ ਕੇ, ਆਦ ਕਿਰਪਾਲ ਸੰਗ ਸੰਭ ਲੈ ਕੇ।
ਜਦੋਂ ਦਿਨ ਦਾ ਥੋੜਾ ਜਾ ਚੜਾ ਹੋਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪ੍ਰਮੁੱਖ ਸੇਵਕਾਂ ਨੂੰ, ਮਾਮਾ ਕਿਰਪਾਲ ਜੀ ਨੂੰ, ਨੰਦ ਚੰਦ ਨੂੰ ਤੇ ਦਇਆ ਰਾਮ ਨੂੰ ਆਪਣੇ ਨਾਲ ਲਿਆ।
ਅੰਤਰ ਪਹੁੰਚੇ ਜਾਏ ਗੁਸਾਈ, ਬ੍ਰਿੰਦ ਮਸੰਦਨ ਸਭਾ ਲਗਾਈ।
ਪੰਜਾਬ ਕੋਇਰ ਨੂੰ ਮਿਲਣ ਦੇ ਵਾਸਤੇ ਸਤਿਗੁਰੂ ਜੀ ਅੰਦਰ ਪਹੁੰਚ ਗਏ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਸੰਦ ਪਹਿਲਾਂ ਹੀ ਵੱਡੀ ਸਭਾ ਨੂੰ ਲਾ ਕੇ ਬੈਠੇ ਸਨ। ਗਣ ਫਕੀਰ ਬੈਠੇ ਜਿਨ ਮਾਹੀ ਉੱਚੀ ਕੁਲੈ ਸੀਸ ਪਰ ਜਾਹੀ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਸੰਦਾਂ ਦੇ ਵਿੱਚ ਬਹੁਤੇ ਸਾਰੇ ਜਿਹੜੇ ਫਕੀਰ ਨੇ ਉਹ ਵੀ ਬੈਠੇ ਹੋਏ ਸਨ, ਜਿਨ੍ਹਾਂ ਫਕੀਰਾਂ ਨੇ ਆਪਣੇ ਸਿਰਾਂ ਦੇ ਉੱਤੇ ਉੱਚੀਆਂ ਉੱਚੀਆਂ ਟੋਪੀਆਂ ਪਹਿਨੀਆਂ ਸਨ। ਪਰਦੇ ਮੇ ਪੰਜਾਬ ਕੋਇਰ ਥਿਰ ਅਧਿਕ ਪੀਰ ਸੋ ਪਹੁੰਚੇ ਸਤਿਗੁਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਦੇ ਦੇ ਵਿੱਚ ਹੀ ਪਹਿਲਾਂ ਦੀ ਤਰ੍ਹਾਂ ਪੰਜਾਬ ਕੋਇਰ ਬੈਠੀ ਹੋਈ ਸੀ। ਅਧਿਕ ਭੀਰ ਸੋ ਪਹੁੰਚੇ ਸਤਿਗੁਰ, ਭਾਵ ਕੇ ਆਪਣੇ ਯੋਧਿਆਂ ਦੇ ਸਮੇਤ ਸਤਿਗੁਰੂ ਜੀ ਉੱਥੇ ਪਹੁੰਚੇ। ਉੱਠ ਸਭ ਹਿਨ ਸਨ ਮਾਣ ਬਿਠਾਏ, ਦੇਖੇ ਤ੍ਰਾਸ ਹਿਰਦੈ ਉਪ ਜਾਏ। ਮਸੰਦ ਸਤਿਕਾਰ ਦੇ ਵਜੋਂ ਉੱਠ ਕੇ ਖੜੇ ਹੋ ਗਏ ਨੇ। ਫਿਰ ਸਤਿਗੁਰਾਂ ਨੂੰ ਆਪਣੇ ਲਾਗੇ ਮਸੰਦਾਂ ਨੇ ਬਿਠਾ ਲਿਆ ਹੈ, ਪਰ ਮਨ ਦੇ ਵਿੱਚ ਬਹੁਤ ਜ਼ਿਆਦਾ ਮਸੰਦਾਂ ਦੇ ਡਰ ਹੈ। ਬਹੁਤ ਮੋਲ ਕੋ ਸੇਤ ਦੁਸ਼ਾਲਾ, ਦਰਬ ਸਮੂਹ ਦੀਨ ਤਿਸ ਨਾਲਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਵਡਮੁੱਲਾ ਤੇ ਚਿੱਟੇ ਰੰਗ ਦਾ ਦੁਸ਼ਾਲਾ ਉੱਪਰ ਬਹੁਤੇ ਸਾਰੇ ਪੈਸੇ ਰੱਖ ਕੇ ਵਧਾਇਆ ਦਇਆ ਰਾਮ ਦੇ ਵੱਲ। ਉੱਠ ਕਰ ਦਇਆ ਰਾਮ ਕਰ ਲੀਨ, ਅਜਾਏ ਪੰਜਾਬ ਕੋਇਰ ਕੋ ਦੀਨ। ਜਿਹੜਾ ਉਹ ਚਿੱਟੇ ਰੰਗ ਦਾ ਦੁਸ਼ਾਲਾ ਸੀ, ਉਹ ਦਇਆ ਰਾਮ ਨੇ ਉੱਠ ਕੇ ਆਪਣੇ ਹੱਥ ਦੇ ਵਿੱਚ ਸਤਿਗੁਰਾਂ ਦੇ ਹਸਤ ਕਮਲਾਂ ਦੇ ਵਿੱਚੋਂ ਫੜ ਲਿਆ। ਅਜਾਏ ਪੰਜਾਬ ਕੋਇਰ ਕੋ ਦੀਨ, ਤੇ ਉਸ ਦਇਆ ਰਾਮ ਨੇ ਉਹ ਜਿਹੜਾ ਵਡਮੁੱਲਾ ਚਿੱਟੇ ਰੰਗ ਦਾ ਦੁਸ਼ਾਲਾ ਸੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਪੰਜਾਬ ਕੋਇਰ ਨੂੰ ਜਾ ਕੇ ਦੇ ਦਿੱਤਾ। ਪੰਜਾਬ ਕੋਇਰ ਥੋੜੀ ਜਿਹੀ ਵਿੱਥ ਦੇ ਉੱਤੇ ਬੈਠੀ ਹੋਈ ਸੀ ਤੇ ਜਿਹੜੀ ਸਭਾ ਸੀ ਉਹ ਥੋੜੀ ਦੂਰ ਲੱਗੀ ਸੀ। ਤਤ ਸ਼ਿਨ ਲੇ ਕਰ ਸੀਸ ਚੜਾਇਓ, ਬੰਧਨ ਕੀਨ ਭਾਵ ਬਿਰਦਾਇਓ। ਉਸੇ ਵੇਲੇ ਪੰਜਾਬ ਕੋਇਰ ਨੇ ਉਹ ਸਤਿਗੁਰਾਂ ਦਾ ਦਿੱਤਾ ਹੋਇਆ ਦੁਸ਼ਾਲਾ ਆਪਣੇ ਸਿਰ ਦੇ ਉੱਤੇ ਲਾਇਆ, ਬੰਧਨ ਕੀਨ ਭਾਵ ਬਿਰਦਾਇਓ ਤੇ ਨਮਸਕਾਰ ਕੀਤੀ ਹੈ ਬਹੁਤ ਪ੍ਰੇਮ ਦੇ ਵਿੱਚ ਭਰ ਕੇ। ਨੰਦ ਚਾਂਦ ਟਿਗਲੀਨ ਬੁਲਾਏ, ਆਪਣੋ ਸੰਕਟ ਸਕਲ ਸੁਣਾਏ। ਦਇਆ ਰਾਮ ਤੇ ਪਹਿਲਾਂ ਹੀ ਪੰਜਾਬ ਕੋਇਰ ਦੇ ਕੋਲ ਪਹੁੰਚ ਚੁੱਕਾ ਸੀ। ਇਸ਼ਾਰੇ ਦੇ ਨਾਲ ਫਿਰ ਪੰਜਾਬ ਕੋਇਰ ਨੇ ਸਤਿਗੁਰਾਂ ਦੇ ਦੀਵਾਨ ਨੰਦ ਚੰਦ ਨੂੰ ਵੀ ਆਪਣੇ ਲਾਗੇ ਬੁਲਾ ਲਿਆ, ਆਪਣੋ ਸੰਕਟ ਸਕਲ ਸੁਣਾਏ ਤੇ ਫਿਰ ਆਪਣੇ ਦੁੱਖ ਦੀ ਗੱਲ ਪੰਜਾਬ ਕੋਇਰ ਨੇ ਬਿਆਨ ਕੀਤੀ। ਕਰੋ ਮਸੰਦਣ ਕੋਈ ਉਪਚਾਰ, ਨਹੀਂ ਚਾਹੀਏ ਅਬ ਕਰੀ ਆਵਾਰ। ਪੰਜਾਬ ਕੋਇਰ ਨੇ ਨੰਦ ਚੰਦ ਨੂੰ ਤੇ ਦਇਆ ਰਾਮ ਪੁਰੋਹਿਤ ਨੂੰ ਸੁਣਾ ਕੇ ਆਖਿਆ, ਕਹਿੰਦੀ ਹੈ ਕਿ ਹੁਣ ਤੁਸੀਂ ਮਿਲ ਕੇ ਇਨ੍ਹਾਂ ਮਸੰਦਾਂ ਦਾ ਕੋਈ ਯਤਨ ਕਰੋ, ਉਪਚਾਰ ਕਰੋ, ਹੁਣ ਦੇਰੀ ਕਰਨੀ ਨਹੀਂ ਚਾਹੀਦੀ। ਭਾਵ ਕਿ ਇੰਨੀ ਕੁ ਦੂਰੀ ਤੇ ਬੈਠੀ ਹੈ ਜਿੱਥੇ ਕਿ ਗੱਲਾਂ ਇਨ੍ਹਾਂ ਦੋਵਾਂ ਦੇ ਨਾਲ ਕਰ ਰਹੀ ਹੈ, ਪਰ ਗੱਲਾਂ ਹੋਰ ਕਿਸੇ ਨੂੰ ਸੁਣਾਈ ਨਹੀਂ ਦੇ ਰਹੀ। ਬੋਲਿਓ ਦਇਆ ਰਾਮ ਤਿਸ ਬੇਰੀ, ਇਮ ਮਰਜ਼ੀ ਹੈ ਸਤਿਗੁਰ ਕੇਰੀ। ਜਦੋਂ ਪੰਜਾਬ ਕੋਇਰ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਫਿਰ ਦਇਆ ਰਾਮ ਬੋਲਿਆ, ਕਹਿੰਦਾ ਕਿ ਇਹ ਸਤਿਗੁਰ ਕੀ ਹੈ ਮਰਜ਼ੀ, ਭਾਵ ਕਿ ਸਤਿਗੁਰਾਂ ਦੀ ਮਰਜ਼ੀ ਇਸ ਤਰ੍ਹਾਂ ਦੀ ਹੈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ। ਬੰਦਬਸਤ ਕਰ ਤਨੋ ਕਨਾਤ, ਕੋਈ ਨਾ ਜਾਣ ਸਕੈ ਬਖੇਆਤ। ਕਹਿੰਦਾ ਕਿ ਸਤਿਗੁਰਾਂ ਨੇ ਇਹ ਵਿਉਂਤ ਬਣਾਈ ਹੋਈ ਹੈ ਕਿ ਤੁਸੀਂ ਸਵੇਰ ਹੋਣ ਦੇ ਨਾਲ ਐਸਾ ਬੰਦੋਬਸਤ ਕਰੋ ਕਿ ਇੱਕ ਬਹੁਤ ਵੱਡੀ ਕਨਾਤ ਨੂੰ ਤਾਣਿਆ ਜਾਵੇ। ਕੋਈ ਨਾ ਜਾਣ ਸਕੈ ਬਖਿਆਤ, ਪ੍ਰਗਟ ਰੂਪ ਦੇ ਵਿੱਚ ਕਿਸੇ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ। ਦਰ ਪਰ ਸੁਪਟ ਰਹੇ ਸਾਵਧਾਨ, ਹੋਏ ਮਸਾਂਦੀ ਇੱਕ ਇੱਕ ਕੋ ਜਾਨ। ਕਹਿੰਦਾ ਹੈ ਦਇਆ ਰਾਮ ਕਿ ਦਰਵਾਜੇ ਦੇ ਉੱਤੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹਨਾਂ ਦਾ ਪਹਿਰਾ ਹੋਵੇਗਾ। ਹੋਏ ਮਸੰਦ ਇੱਕ ਇੱਕ ਕੋ ਜਾਣ, ਉਸ ਕਨਾਤ ਦੇ ਅੰਦਰ ਇਕੱਲੇ ਇਕੱਲੇ ਮਸੰਦ ਨੂੰ ਬੁਲਾਇਆ ਜਾਏਗਾ। ਸਿਰੇ ਪਾਉ ਕੋ ਮਿਸ ਕਰ ਤਾਰੇ, ਇਵ ਸਭ ਪ੍ਰਿਥਕ ਸੁਲੇ ਹੋ ਹਕਾਰੇ। ਕਹਿੰਦਾ ਕਿ ਸਿਰੋਪੇ ਦੇਣ ਦਾ ਬਹਾਨਾ ਕਰਕੇ ਇਸੇ ਤਰੀਕੇ ਦੇ ਨਾਲ ਵੱਖਰੇ ਵੱਖਰੇ ਮਸੰਦਾਂ ਨੂੰ ਵਾਰੀ ਵਾਰੀ ਬੁਲਾਇਆ ਜਾਵੇ। ਬੰਧ ਬੰਧ ਕਰ ਪਗ ਤਿਨ ਕੇਰਾ, ਅੰਤਰ ਕੋਸ਼ਟ ਕੇ ਦੇਹੋ ਗੇਰਾ। ਪਰ ਕਹਿੰਦਾ ਕਿ ਜਦੋਂ ਹੀ ਇਹ ਕਨਾਤ ਦੇ ਅੰਦਰ ਪ੍ਰਵੇਸ਼ ਕਰਿਆ ਕਰਨਗੇ, ਅੰਦਰ ਐਸਾ ਇੰਤਜ਼ਾਮ ਕੀਤਾ ਗਿਆ ਹੋਵੇਗਾ ਕਿ ਇਹਨਾਂ ਮਸੰਦਾਂ ਦੇ ਹੱਥਾਂ ਤੇ ਪੈਰਾਂ ਨੂੰ ਜੋੜ ਕੇ ਤੇ ਇਹਨਾਂ ਦੇ ਮੂੰਹਾਂ ਨੂੰ ਬੰਨ ਕੇ ਫੇਰ ਪਿਛਲੇ ਪਾਸੇ ਕਨਾਤ ਦੇ ਜਿਹੜੇ ਕੋਠੇ ਹੋਣਗੇ ਉਹਨਾਂ ਦੇ ਵਿੱਚ ਸੁੱਟਿਆ ਜਾਵੇਗਾ। ਪਿੱਛੇ ਜਿਸ ਪ੍ਰਕਾਰ ਮਨ ਪਾਵੇ, ਦੇਹੋ ਸਜ਼ਾਏ ਕੋ ਜੋਗਰ ਬਾਵੇ। ਕਹਿੰਦਾ ਹੈ ਦਇਆ ਰਾਮ ਕਿ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਵਿਉਂਤ ਬਣਾਈ ਹੋਈ ਹੈ ਕਿ ਜਦੋਂ ਇਸ ਤਰੀਕੇ ਦੇ ਨਾਲ ਸਾਰਿਆਂ ਮਸੰਦਾਂ ਨੂੰ ਕੈਦ ਕਰ ਲਿਆ ਜਾਵੇਗਾ ਤੇ ਫੇਰ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਜਾਬ ਕੋਇਰ ਦਾ ਜਿਸ ਤਰ੍ਹਾਂ ਦਾ ਜੀ ਕਰੇਗਾ ਉਸੇ ਤਰ੍ਹਾਂ ਦੀ ਸਜ਼ਾ ਦੇਵੇਗੀ, ਜਿਹੜੇ ਮਸੰਦ ਬਹੁਤ ਹੀ ਜ਼ਿਆਦਾ ਹੰਕਾਰੇ ਹੋਏ ਨੇ। ਇਹ ਮਸਲਤ ਨਿਸਮੈ ਗੁਰ ਕੀਨ, ਇੱਕ ਇੱਕ ਕੋਪਕ ਰਣ ਸ਼ੁਭ ਚੀਨ। ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਜਿਹੜੀ ਵਿਉਂਤ ਹੈ ਉਹ ਰਾਤ ਦੇ ਵੇਲੇ ਮਿਲ ਕੇ ਬਣਾਈ ਹੈ, ਇਹੀ ਇਕਰਾਰ ਹੋਇਆ ਹੈ ਕਿ ਇੱਕ ਇੱਕ ਮਸੰਦ ਨੂੰ ਚੰਗੇ ਤਰੀਕੇ ਦੇ ਨਾਲ ਫੜਿਆ ਜਾਏਗਾ। ਹੋਤ ਪ੍ਰਾਤ ਕੇ ਕੀ ਜੈ ਤਿਆਰੀ, ਨਹੀਂ ਅੱਛੀ ਅਬ ਕਰਨ ਆਵਾਰੀ। ਦਇਆ ਰਾਮ ਕਹਿੰਦਾ ਕਿ ਤੁਸੀਂ ਜੋ ਗੱਲ ਆਖੀ ਹੈ ਕਿ ਦੇਰੀ ਕਰਨੀ ਠੀਕ ਨਹੀਂ ਹੋਵੇਗੀ, ਵਾਕਿਆ ਹੀ ਐਸੀ ਗੱਲ ਹੈ, ਦੇਰੀ ਰਤਾ ਵੀ ਕਰਨੀ ਯੋਗ ਨਹੀਂ ਹੋਵੇਗੀ। ਸਵੇਰ ਹੋਣ ਦੇ ਨਾਲ ਹੀ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਦੀ ਤਿਆਰੀ ਕਰ ਦਿਓ। ਸੁਣ ਪੰਜਾਬ ਕੋਇਰ ਲਖ ਨਿਜਹਿਤ, ਜਿਮ ਗੁਰ ਠੱਟੀ ਰੁਚੈ ਮੋ ਮਮ ਚਿਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੰਜਾਬ ਕੋਇਰ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਸੁਣਿਆ ਹੈ, ਜਿਹੜੀਆਂ ਸਾਰੀਆਂ ਹੀ ਗੱਲਾਂ ਪੰਜਾਬ ਕੋਇਰ ਦੇ ਹਿੱਤ ਦੀਆਂ ਨੇ। ਜਿਮ ਗੁਰ ਠੱਟੀ ਰਚੈ ਸੋ ਮਮ ਚਿਤ। ਪੰਜਾਬ ਕੋਇਰ ਦੋਵਾਂ ਨੂੰ ਨੰਦ ਚੰਦ ਨੂੰ ਤੇ ਦਇਆ ਰਾਮ ਪੁਰੋਹਿਤ ਨੂੰ ਕਹਿੰਦੀ ਹੈ ਕਿ ਜਿਵੇਂ ਸਤਿਗੁਰਾਂ ਨੇ ਵਿਉਂਤ ਬਣਾਈ ਹੈ ਇਹ ਬਿਲਕੁਲ ਚੰਗੀ ਹੈ, ਮੇਰੇ ਮਨ ਨੂੰ ਵੀ ਇਹ ਵਿਉਂਤ ਜਚਦੀ ਹੈ। ਬਹੁ ਯੋਧਾ ਲਖ ਪ੍ਰਾਤੀਆਂ ਮੈਂ, ਪਕਰਨ ਕੋ ਸਭ ਵਿਉਂਤ ਬਣਾਵੇਂ। ਪਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਗੱਲ ਆਖੀ ਹੈ ਕਿ ਮੈਂ ਸਾਰਾ ਬੰਦੋਬਸਤ ਕਰਾਂ, ਮੈਂ ਕਨਾਤ ਤਨਵਾਵਾਂ, ਕਹਿੰਦੀ ਹੈ ਕਿ ਐਸਾ ਹੋ ਨਹੀਂ ਸਕਦਾ। ਤੁਸੀਂ ਸਾਰੇ ਦੇ ਸਾਰੇ ਯੋਧੇ ਮਿਲ ਕੇ ਸਵੇਰ ਦੇ ਵੇਲੇ ਆਇਓ ਤੇ ਤੁਸੀਂ ਹੀ ਸਾਰਾ ਕੰਮ ਪੂਰਾ ਕਰਿਓ, ਉਹਨਾਂ ਨੂੰ ਫੜਨ ਦੀ ਮਸੰਦਾਂ ਨੂੰ ਸਾਰੀ ਵਿਉਂਤ ਤੁਹਾਡੇ ਵੱਲੋਂ ਹੀ ਕੀਤੀ ਜਾਵੇ। ਮਾਵੇਂ ਅਨਸਾਰੀ ਨਰ ਕੁਛ ਥੋੜੇ, ਅਸ ਨਹੀਂ ਹੋਏ ਪਰੈ ਬੜ ਰੋਰੇ। ਕਹਿੰਦੀ ਹੈ ਕਿ ਤੁਹਾਨੂੰ ਹੀ ਸਾਰਾ ਕੰਮ ਕਰਨਾ ਪਵੇਗਾ ਕਿਉਂਕਿ ਮੇਰੇ ਜਿਹੜੇ ਅਨਸਾਰੀ ਮਸੰਦ ਤੇ ਮੇਰੇ ਦਾਸ ਨੇ ਉਹ ਥੋੜੇ ਨੇ। ਅਸ ਨਹੀਂ ਹੋਏ ਪਰੈ ਬੜ ਰੋਰੇ, ਭਾਵ ਕਿ ਮੈਂ ਆਪਣੇ ਥੋੜਿਆਂ ਆਦਮੀਆਂ ਦੇ ਨਾਲ ਏਡੇ ਵੱਡੇ ਕੰਮ ਨੂੰ ਨੇਪਰੇ ਚਾੜ ਨਹੀਂ ਸਕਦੀ। ਕਿਤੇ ਐਸਾ ਨਾ ਹੋਵੇ ਕਿ ਸਾਡੇ ਦਾਸਾਂ ਦੇ ਵੱਲੋਂ ਕੁਝ ਗਲਤੀ ਹੋ ਜਾਵੇ ਤੇ ਵੱਡਾ ਰੌਲਾ ਪੈ ਜਾਵੇ। ਬੇਗਰ ਨਾ ਜਾਏ ਬਹਿਨ ਮੈਂ ਬਾਤ, ਹੋਏ ਨਾ ਮਸੰਦਨ ਮੈਂ ਬਖੇਆਤ। ਕਹਿੰਦੀ ਹੈ ਕਿ ਕਿਤੇ ਐਸਾ ਨਾ ਹੋਵੇ ਕਿ ਸਾਰੀ ਦੀ ਸਾਰੀ ਬਣੀ ਬਣਾਈ ਗੱਲ ਵਿਗੜ ਜਾਵੇ ਤੇ ਉਹਨਾਂ ਨੂੰ ਕੈਦ ਕਰਨ ਤੋਂ ਪਹਿਲਾਂ ਹੀ ਮਸੰਦਾਂ ਨੂੰ ਇਸ ਗੱਲ ਦਾ ਪਤਾ ਲੱਗ ਜੇ ਕਿ ਸਾਨੂੰ ਫੜਨ ਦੀ ਵਿਉਂਤ ਬਣਾ ਰਹੇ। ਇਸ ਪ੍ਰਕਾਰ ਕਰਨੀ ਕੇ ਮਤ ਕੋ, ਹੋਏ ਅਰ ਸਤ ਸੰਗਤ ਕੋ ਬੋਹਿਤ। ਕਹਿੰਦੀ ਹੈ ਕਿ ਜੇਕਰ ਤੁਸੀਂ ਕਰੋਗੇ ਤੇ ਫੇਰ ਹਰ ਇੱਕ ਤਰੀਕੇ ਦੇ ਨਾਲ ਚੰਗੀ ਗੱਲ ਹੋਵੇਗੀ। ਸਤ ਸੰਗਤ ਕੋ ਬਹੁ ਹਿਤ ਕੋ, ਭਾਵ ਕੇ ਮਸੰਦਾਂ ਨੂੰ ਫੜ ਕੇ ਸਜ਼ਾ ਦੇਣ ਦੀ ਜਿਹੜੀ ਗੱਲ ਹੈ ਇਹ ਸਾਰੀ ਸੰਗਤ ਦੀ ਹਿੱਤ ਦੀ ਗੱਲ ਹੈ। ਥੇਰੇ ਮਸੰਦਨ ਮੈਂ ਗੁਰ ਰਹੇ, ਅਨਕ ਪ੍ਰਕਾਰਨ ਬਾਤਨ ਕਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਮਸੰਦਾਂ ਦੇ ਵਿੱਚ ਇੱਕ ਪਾਸੇ ਸਤਿਗੁਰੂ ਜੀ ਬਹੁਤੀ ਦੇਰ ਬੈਠੇ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਕੋਇਰ ਦੇ ਨਾਲ ਸਲਾਮਾਂ ਕਰਦੇ ਰਹੇ ਨੰਦ ਚੰਦ ਤੇ ਦਇਆ ਰਾਮ। ਚਤਰ ਘਟੀ ਮੈਂ ਉਠਬੋ ਚਾਹੇ, ਦਇਆ ਰਾਮ ਆਇਓ ਚਲ ਪਾਹੇ। ਚਾਰ ਕੁ ਘੜੀਆਂ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਗੱਲਾਂ ਬਾਤਾਂ ਦੇ ਵਿੱਚ ਮਸੰਦਾਂ ਨੂੰ ਉਲਝਾਈ ਰੱਖਿਆ ਤੇ ਦੂਸਰੇ ਪਾਸੇ ਦਇਆ ਰਾਮ ਨੇ ਤੇ ਨੰਦ ਚੰਦ ਨੇ ਪੂਰੀ ਸਲਾਹ ਪੰਜਾਬ ਕੋਇਰ ਦੇ ਨਾਲ ਕਰ ਲਈ ਹੈ। ਇੰਨੇ ਚਿਰ ਨੂੰ ਦਇਆ ਰਾਮ ਜੀ ਵਾਪਸ ਮੁੜ ਕੇ ਉਥੇ ਪਹੁੰਚੇ ਨੇ ਜਿੱਥੇ ਮਸੰਦ ਤੇ ਸਤਿਗੁਰੂ ਜੀ ਬੈਠੇ ਸਨ। ਨੰਦ ਚੰਦ ਕੋ ਲੈ ਕਰ ਸਾਥ, ਸੁਪਟਨ ਸਹਿਤ ਕਹਿਤ ਤਬ ਨਾਥ। ਨੰਦ ਚੰਦ ਵੀ ਦਇਆ ਰਾਮ ਦੇ ਨਾਲ ਹੈ। ਸੁਪਟਨ ਸਹਿਤ ਕਹਿਤ ਤਬ ਨਾਥ, ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਸਭ ਹਿਨ ਬਿਖੈ ਤਿਨ ਦਈ ਸੁਨਾਏ, ਸਿਰੇ ਪਾਉ ਸੰਚੇ ਸਮੁਦਾਏ। ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਨੂੰ ਜਿੰਨੇ ਵੀ ਸਰੂਪੇ ਦਿੱਤੇ ਜਾਣੇ ਨੇ ਉਹਨਾਂ ਸਾਰਿਆਂ ਸਰੂਪਿਆਂ ਨੂੰ ਇਕੱਠਾ ਕਰ ਲਿਆ ਗਿਆ ਹੈ। ਨੰਦ ਚੰਦ ਨੇ ਤੇ ਦਇਆ ਰਾਮ ਨੇ ਇਹੀ ਸਲਾਹ ਕੀਤੀ ਹੈ ਪੰਜਾਬ ਕੋਇਰ ਦੇ ਨਾਲ। ਇਹ ਬਚਨ ਸਤਿਗੁਰਾਂ ਨੇ ਤਾਂ ਕੀਤਾ ਹੈ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਾ ਪਵੇ। ਹੋਤ ਪ੍ਰਾਤ ਕੋ ਦਹ ਆਏ, ਨਿਜ ਨਿਜ ਦੇਸ਼ਨ ਤਥਾ ਪਠਾਏ। ਸਾਰਿਆਂ ਮਸੰਦਾਂ ਨੂੰ ਸੁਣਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਤੁਹਾਨੂੰ ਸਾਰਿਆਂ ਮਸੰਦਾਂ ਨੂੰ ਸਰੂਪੇ ਦਿੱਤੇ ਜਾਣਗੇ ਤੇ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਤੁਸੀਂ ਨਿਵਾਸ ਕਰਦੇ ਹੋ ਤੁਹਾਨੂੰ ਸਰੂਪੇ ਦੇ ਕੇ ਉਥੇ ਵਾਪਸ ਭੇਜਿਆ ਜਾਏਗਾ। ਕੇਤਕ ਚਤਰ ਮਸੰਦਨ ਜਾਣਾ, ਤਉ ਨ ਕਿਹ ਸੋ ਕਹੂ ਬਖਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਚਤਰ ਮਸੰਦ ਨੇ, ਜਿਹੜੇ ਕਿ ਪੰਜਾਬ ਕੋਇਰ ਦੇ ਪੱਖੀ ਨੇ, ਉਹਨਾਂ ਨੂੰ ਗੱਲ ਦਾ ਪਤਾ ਤੇ ਲੱਗ ਗਿਆ ਪਰ ਉਹਨਾਂ ਨੇ ਕਿਸੇ ਹੋਰ ਨੂੰ ਦੱਸਿਆ ਨਹੀਂ ਹੈ ਕਿਉਂਕਿ ਉਹ ਵੀ ਤੇ ਦੂਸਰਿਆਂ ਦੇ ਸਾਰਿਆਂ ਦੇ ਵਿਰੋਧੀ ਨੇ। ਆਪਦਾ ਮੂੜਨ ਕੀ ਨਿਯਰਾਈ, ਹਟੈ ਗੁਰੂ ਕੋ ਸਕੈ ਬਚਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਇਨ੍ਹਾਂ ਮਸੰਦਾਂ ਮੂਰਖਾਂ ਦੀ ਜਿਹੜੀ ਮੌਤ ਹੈ ਉਹ ਬਹੁਤ ਹੀ ਲਾਗੇ ਆਈ ਹੋਈ ਹੈ। ਹਟੈ ਗੁਰੂ ਕੋ ਸਕੈ ਬਚਾਈ, ਕਿਉਂਕਿ ਸਵੈਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਨ੍ਹਾਂ ਨੂੰ ਮਾਰਨਾ ਚਾਹੁੰਦੇ ਨੇ ਤੇ ਫਿਰ ਇਨ੍ਹਾਂ ਦੀ ਰੱਖਿਆ ਹੋਰ ਕੋਈ ਕਰ ਹੀ ਕਿਵੇਂ ਸਕਦਾ। ਕਿਸੇ ਸ਼ਾਇਰ ਨੇ ਲਿਖਿਆ ਹੈ, ਮੰਝ ਧਾਰ ਮੇ ਡੂਬੇ ਨਈਆ, ਤੋ ਮਾਝੀ ਪਾਰ ਲਗਾਏ, ਮਾਝੀ ਜੋ ਨਾਵ ਡੁਬੋਏ ਉਸੇ ਕੌਣ ਬਚਾਏ। ਕਹਿਣ ਦਾ ਭਾਵ ਹੈ ਕਿ ਜੇਕਰ ਮੰਝ ਧਾਰ ਦੇ ਵਿੱਚ ਵੱਡੇ ਸਾਗਰ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਬੇੜੀ ਡੁੱਬ ਰਹੀ ਹੋਵੇ ਤੇ ਜਿਹੜਾ ਮਲਾਹ ਹੈ ਉਹ ਯਤਨ ਦੇ ਨਾਲ ਬੇੜੀ ਨੂੰ ਬਚਾ ਸਕਦਾ, ਬੇੜੀ ਨੂੰ ਪਾਰ ਕਰ ਸਕਦਾ। ਪਰ ਕਹਿੰਦੇ ਨੇ ਜੇਕਰ ਮਲਾਹ ਹੀ ਇਹ ਚਾਹਵੇ ਕਿ ਮੈਂ ਬੇੜੀ ਨੂੰ ਡੋਬ ਦਿਆਂ, ਫਿਰ ਦੱਸੋ ਬੇੜੀ ਕਿਵੇਂ ਬਚ ਸਕਦੀ ਹੈ। ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਹੀ ਐਸਾ ਚਾਹੁੰਦੇ ਨੇ ਕਿ ਮਸੰਦਾਂ ਦਾ ਖਾਤਮਾ ਕੀਤਾ ਜਾਵੇ, ਇਨ੍ਹਾਂ ਨੂੰ ਮਾਰਿਆ ਜਾਵੇ ਤੇ ਹੁਣ ਦੱਸੋ ਕਿ ਦੁਨੀਆਂ ਦੀ ਕਿਹੜੀ ਤਾਕਤ ਹੈ ਜਿਹੜੀ ਕਿ ਬਚਾ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਨ੍ਹਾਂ ਨੂੰ ਦੰਡ ਦੇਣਾ ਚਾਹੁੰਦੇ ਨੇ ਕਿਉਂਕਿ ਵਿਪਰੀਤ ਹੋ ਗਏ ਨੇ। ਗੁਰਬਾਣੀ ਦੇ ਵਿੱਚ ਪਾਠ ਆਉਂਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਦਾ। ਜੇਕਰ ਸਤਿਗੁਰੂ ਦੀ ਨਜ਼ਰ ਸਵੱਲੀ ਹੋਵੇ ਤੇ ਸਤਿਗੁਰੂ ਕਿਰਪਾ ਕਰਦਾ ਕਿ ਘਾਈਆਂ ਨੂੰ ਬਾਦਸ਼ਾਹ ਬਣਾ ਦਿੰਦਾ, ਪਰ ਜੇਕਰ ਉਪੱਠੀ ਨਜ਼ਰ ਹੋ ਜਾਵੇ, ਜੇਕਰ ਸਤਿਗੁਰਾਂ ਦੀ ਨਜ਼ਰ ਹੀ ਫਿਰ ਜਾਵੇ ਤੇ ਫਿਰ ਕਹਿੰਦੇ ਨੇ ਕਿ ਸੁਲਤਾਨਾ ਘਾਹ ਕਰਾਏਦਾ। ਬਣੇ ਬਣਾਏ ਸੁਲਤਾਨਾਂ ਨੂੰ, ਬਣੇ ਬਣਾਏ ਬਾਦਸ਼ਾਹਾਂ ਨੂੰ ਜੇਕਰ ਸਤਿਗੁਰੂ ਦੀ ਨਜ਼ਰ ਪੁੱਠੀ ਹੋ ਜਾਵੇ ਉਹ ਘਾਈ ਬਣਾ ਦਿੰਦਾ। ਐਸੀ ਹੀ ਹਾਲਤ ਬਣੀ ਹੋਈ ਹੈ। ਹੁਣ ਕਵੀ ਜੀ ਲਿਖਦੇ ਨੇ, ਹਤੈ ਗੁਰੂ ਕੋ ਸਕੈ ਬਚਾਈ, ਇਨ੍ਹਾਂ ਮਾੜਿਆਂ ਭੈੜਿਆਂ ਮਸੰਦਾਂ ਨੂੰ ਗੁਰੂ ਹੀ ਮਾਰਨਾ ਚਾਹੁੰਦਾ ਤੇ ਦੱਸੋ ਫਿਰ ਦੁਨੀਆਂ ਦੀ ਕਿਹੜੀ ਤਾਕਤ ਹੈ ਜਿਹੜੀ ਇਨ੍ਹਾਂ ਨੂੰ ਬਚਾ ਸਕਦੀ। ਸੇਵਾ ਸਰਬ ਪਾਂਤਲੇ ਸੁਧ ਕੋ, ਕਹਿ ਪੰਜਾਬ ਕੋਵਰ ਕਰ ਬੁੱਧ ਕੋ। ਬੜੀ ਬੁੱਧੀ ਦੇ ਨਾਲ, ਬੜੇ ਪ੍ਰੇਮ ਦੇ ਨਾਲ ਤੇ ਬੜੇ ਤਰੀਕੇ ਦੇ ਨਾਲ ਪੰਜਾਬ ਕੋਰ ਨੇ ਹਰ ਇੱਕ ਪ੍ਰਕਾਰ ਦੀ ਸਤਿਗੁਰਾਂ ਦੀ ਤੇ ਸਤਿਗੁਰਾਂ ਦੇ ਦਾਸਾਂ ਦੀ ਸੇਵਾ ਕੀਤੀ। ਸੋ ਦਿਨ ਬਹੁਰ ਬਿਤਾਵਣ ਕਰਿਓ, ਰਚੈ ਉਪਾਏ ਜਥਾ ਚਿਤ ਧਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ, ਉਹ ਸਾਰੇ ਦਾ ਸਾਰਾ ਦਿਨ ਬਤੀਤ ਹੋ ਗਿਆ ਤੇ ਜਦੋਂ ਰਾਤ ਹੋਈ ਤੇ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਗੁਪਤ ਤਰੀਕੇ ਦੇ ਨਾਲ ਹੀ ਵਿਉਂਤ ਬਣਾਉਣੀ ਚਾਹੁੰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਕਾਹੀ ਉਹ ਫਰਾਸ਼ਣ ਕੋ ਤਬੈ ਤਨੋ ਕਨਾਤ ਬਣਾਏ, ਦੂਰ ਦੂਰ ਥਲ ਕੇਰੀਏ ਅੰਤਰ ਕੋਈ ਨਾ ਜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤੀ ਰਾਤ ਬੀਤੀ, ਸਾਰੇ ਦੇ ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਟਿਕ ਗਏ, ਉਸ ਵੇਲੇ ਰਾਤ ਦੇ ਵੇਲੇ ਸਤਿਗੁਰਾਂ ਨੇ ਆਪਣਿਆਂ ਦਾਸਾਂ ਨੂੰ ਹੁਕਮ ਕੀਤਾ ਕਿ ਬਹੁਤ ਵੱਡੀ ਕਨਾਤ ਨੂੰ ਇਸ ਜਗ੍ਹਾ ਦੇ ਉੱਤੇ ਤਾਣ ਦਿਓ।
ਦੂਰ ਦੂਰ ਥਲ ਘੇਰੀਏ ਅੰਤਰ ਕੋਈ ਨਾ ਜਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੀ ਸਾਰੀ ਐਸੀ ਕਨਾਤ ਤਾਣੋ, ਬਹੁਤ ਸਾਰੀ ਜਗ੍ਹਾ ਉਸ ਕਨਾਤ ਦੇ ਅੰਦਰ ਲੈ ਆਂਦੀ ਜਾਵੇ, ਐਸੀ ਕਨਾਤ ਤਾਣੋ ਕਿ ਕਿਸੇ ਵੀ ਤਰੀਕੇ ਦੇ ਨਾਲ ਅੰਦਰਲਾ ਹਾਲਾਤ ਬਾਹਰ ਮਾਲੂਮ ਨਾ ਹੋਵੇ।
ਬ੍ਰਿੰਦ ਕਰਾਹੇ ਤੈਹ ਤਰਵਾਏ, ਤੇਲ ਵਿਸਾਲ ਸੰਗ ਭਰਵਾਏ।
ਰਾਤੋ ਰਾਤ ਸਤਿਗੁਰਾਂ ਨੇ ਹੁਕਮ ਕਰਕੇ ਬਹੁਤੇ ਸਾਰੇ ਵੱਡੇ ਵੱਡੇ ਕੜਾਏ ਮੰਗਾ ਲਏ ਨੇ ਤੇ ਉਹਨਾਂ ਸਾਰਿਆਂ ਕੜਾਇਆਂ ਨੂੰ ਤੇਲ ਦੇ ਨਾਲ ਭਰਪੂਰ ਕਰ ਦਿੱਤਾ, ਭਰ ਦਿੱਤਾ।
ਬੰਦੋਬਸਤ ਨਰ ਗਣ ਕੋ ਪਯੋ, ਅੰਤਰ ਪ੍ਰਵਿਸ਼ਨ ਕੋ ਨਹੀਂ ਦਯੋ।
ਐਸਾ ਬੰਦੋਬਸਤ ਸਾਰਿਆਂ ਸਤਿਗੁਰਾਂ ਦੇ ਸਿੱਖਾਂ ਨੇ ਮਿਲ ਕੇ ਕੀਤਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਨਾਤ ਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ।
ਈਂਧਣ ਅਧਿਕ ਮੰਗਾਏ ਤਰਾਏ, ਰਸਰਣ ਬ੍ਰਿੰਦ ਭਾਰਿਅਨ ਵਾਏ।
ਰਾਤੋ ਰਾਤ ਬਹੁਤ ਸਾਰਾ ਜਿਹੜਾ ਬਾਲਣ ਹੈ ਉਹ ਵੀ ਸਤਿਗੁਰਾਂ ਨੇ ਮੰਗਾ ਕੇ ਉਸ ਕਨਾਤ ਦੇ ਅੰਦਰ ਇੱਕ ਜਗ੍ਹਾ ਦੇ ਉੱਤੇ ਰੱਖ ਦਿੱਤਾ ਹੈ।
ਰਸਨਨ ਬ੍ਰਿੰਦ ਭਾਰ ਅਨਵਾਏ,
ਇਸ ਤੋਂ ਇਲਾਵਾ ਬਹੁਤੇ ਸਾਰੇ ਰੱਸੇ ਵੀ ਮੰਗਵਾ ਲਏ ਨੇ, ਸਾਰੀ ਰਾਤੋ ਰਾਤ ਤਿਆਰੀ ਕੀਤੀ।
ਏਮ ਨਿਸਮੈ ਸਭ ਕੀਨ ਤਿਆਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਮਸੰਦਾ ਨੂੰ ਫੜਨਾ ਹੈ, ਇਹ ਸਾਰੀ ਦੀ ਸਾਰੀ ਜਿਹੜੀ ਰੀਤੀ ਸੀ ਤਿਆਰੀ ਸੀ, ਰਾਤੋ ਰਾਤ ਹੀ ਸਤਿਗੁਰਾਂ ਨੇ ਦਾਸਾਂ ਨੂੰ ਹੁਕਮ ਕਰਕੇ ਪੂਰੀ ਕਰਾ ਲਈਏ। ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਰਿਆਂ ਯੋਧਿਆਂ ਨੂੰ ਇਸ ਤਰੀਕੇ ਦੇ ਨਾਲ ਖਬਰਦਾਰ ਕੀਤਾ।
ਟੋਲ ਮੂੜ ਗਵਾਰ ਤੇ ਪਸ਼ੂ ਚਾਰੇ, ਬਿਨਾਂ ਤਾੜਿਆਂ ਦੇ ਕੰਮ ਆਉਣ ਨਾਹੀ, ਯੋਧੇ ਆਪਣੇ ਗੁਰਾਂ ਸਿਖਾਲ ਦਿੱਤੇ, ਇਹ ਮਸੰਦ ਕਿਤੇ ਜਾਣਾ ਪਾਉਣ ਨਾਹੀ। ਕੱਲ ਤੁਸਾਂ ਤਿਆਰ ਬਰ ਤਿਆਰ ਰਹਿਣਾ, ਕਿਤੇ ਭਾਜੇ ਜਾਣ ਬਚਾਉਣ ਨਾਹੀ, ਦੇਣੀ ਭਾਰੀ ਸਜ਼ਾ ਕਰਤਾਰ ਸਿੰਘਾ, ਐਸਾ ਮੁੜ ਕੇ ਪਾਪ ਕਮਾਉਣਾ ਨਹੀਂ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਯੋਧਿਆਂ ਨੂੰ ਇਸ ਤਰ੍ਹਾਂ ਦੇ ਬਚਨ ਕਰਕੇ ਹੁਸ਼ਿਆਰ ਕੀਤਾ।
ਉਤਮ ਸੰਦ ਹਰਖਤ ਉਰ ਭਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਤੇ ਮਸੰਦਾਂ ਨੂੰ ਮਾਰਨ ਦੀ ਪੂਰੀ ਤਿਆਰੀ ਪੂਰੀ ਹੋ ਗਈ ਹੈ ਤੇ ਦੂਸਰੀ ਤਰਫ ਜਿਹੜੇ ਮਸੰਦ ਨੇ ਉਹ ਬਹੁਤ ਹੀ ਜ਼ਿਆਦਾ ਖੁਸ਼ ਨੇ।
ਪੋਰ ਹੋਤਲੇ ਕਰ ਸਿਰ ਪਾਓ, ਨਿਜ ਨਿਜ ਸੰਗਤ ਬਿਖੈ ਸਿਧਾਓ।
ਆਪੋ ਆਪਣੇ ਡੇਰਾਂ ਦੇ ਵਿੱਚ ਮਸੰਦ ਟਿਕੇ ਹੋਏ ਨੇ ਤੇ ਸੋਚ ਰਹੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਵੱਡੇ ਸਰੋਪੇ ਮਿਲਣਗੇ ਤੇ ਫਿਰ ਸਰੋਪੇ ਲੈ ਕੇ ਅਸੀਂ ਆਪੋ ਆਪਣੀ ਸੰਗਤ ਦੇ ਕੋਲ ਵਾਪਸ ਚਲੇ ਜਾਵਾਂਗੇ।
ਸੁਪਤ ਜਾਮਣੀ ਸਵਣ ਬਿਤਾਈ, ਭਈ ਪ੍ਰਭਾਤ ਉਠੇ ਸਮੁਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦਾਂ ਨੇ ਰਾਤ ਨੂੰ ਸੌ ਕੇ ਬਤੀਤ ਕਰ ਦਿੱਤਾ ਤੇ ਦੂਸਰੇ ਪਾਸੇ ਰਾਤੋ ਰਾਤ ਸਤਿਗੁਰਾਂ ਨੇ ਪੂਰੀ ਤਿਆਰੀ ਕਰਾ ਲਈ।
ਭਈ ਪ੍ਰਭਾਤ ਉਠੇ ਸਮੁਦਾਈ, ਜਦੋਂ ਹੀ ਅਗਲਾ ਸਵੇਰ ਹੋਇਆ ਤੇ ਸਾਰੇ ਦੇ ਸਾਰੇ ਉੱਠੇ। ਸੌ ਚਸ਼ਨਾਨ ਸਭ ਨੂੰ ਕੀਨ, ਚੀਰ ਸਰੀਰ ਭਲੇ ਤਰ ਲੀਨ।
ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ ਹੈ ਤੇ ਫਿਰ ਸੁੰਦਰ ਸੁੰਦਰ ਕੱਪੜਿਆਂ ਨੂੰ ਹਰ ਇੱਕ ਨੇ ਪਹਿਨੇ।
ਵਸਤ੍ਰ ਸ਼ਸਤ੍ਰ ਸਤ ਗੁਰੂ ਸਜਾਏ, ਲੇ ਮਾਤਲ ਕੋ ਸੰਗ ਸਿਧਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੇਰੇ ਸ਼ਸਤਰਾਂ ਤੇ ਵਸਤਰਾਂ ਨੂੰ ਪਹਿਨਿਆ ਹੈ ਤੇ ਫਿਰ ਮਾਮਾ ਕਿਰਪਾਲ ਜੀ ਨੂੰ ਨਾਲ ਲੈ ਕੇ ਚੱਲ ਪਏ। ਨੰਦ ਚੰਦ ਯਾਰ ਪਾਂਚੋ ਪ੍ਰਾਤਾ ਦਇਆ ਰਾਮ ਆਇਤ ਗਤ ਗਾਤਾ। ਹੁਣ ਇਹ ਸਤਿਗੁਰਾਂ ਦੇ ਨਿਕਟਵਰਤੀ ਸੇਵਕ ਨੇ ਮਾਮਾ ਕਿਰਪਾਲ ਜੀ, ਦੀਵਾਨ ਨੰਦ ਚੰਦ, ਇਸ ਤੋਂ ਇਲਾਵਾ ਪੰਜੇ ਜਿਹੜੇ ਭਰਾ ਨੇ ਸੰਗੋ ਸ਼ਾਹ ਆਦਿਕ ਤੇ ਦਇਆ ਰਾਮ, ਇਹਨਾਂ ਪ੍ਰਮੁੱਖ ਸੇਵਕਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਉਥੋਂ ਚੱਲੇ। ਇਤੇ ਆਦਿਕ ਲੈ ਯੋਧਾ ਔਰ ਪਹੁੰਚੇ ਬੰਦ ਬਸਤ ਕੇ ਠੌਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਯੋਧਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਉੱਥੇ ਪਹੁੰਚੇ ਨੇ ਜਿੱਥੇ ਕਿ ਰਾਤ ਦੇ ਵੇਲੇ ਪੂਰਾ ਬੰਦੋਬਸਤ ਕੀਤਾ, ਪੂਰੀ ਤਿਆਰੀ ਕੀਤੀ ਹੈ, ਕਨਾਤ ਤਾਣੀ ਹੋਈ। ਅਪਰ ਸੈਣ ਸਾਵਧਾਨ ਬਣਾਈ ਸਾਗਰੇ ਦੁਆਰਨ ਥਾਣ ਟਿਕਾਈ। ਸਤਿਗੁਰਾਂ ਦੀ ਹੋਰ ਸਾਰੀ ਜਿਹੜੀ ਸੈਨਾ ਸੀ ਉਹਨੂੰ ਹੁਸ਼ਿਆਰੀ ਦੇ ਨਾਲ ਤੈਨਾਤ ਕੀਤਾ ਗਿਆ ਹੈ। ਜਿੱਥੇ ਜਿੱਥੇ ਲੰਘਣ ਦੇ ਦੁਆਰ ਨੇ ਉਹਨਾਂ ਦੇ ਉੱਤੇ ਸੈਨਾ ਨੂੰ ਖਲਾਰਿਆ ਗਿਆ। ਪਰਦਾ ਘਰ ਸਤਿਗੁਰ ਕੇ ਨੇਰੇ ਥਿਰੀ ਪੰਜਾਬ ਕੋਇਰ ਤਿਸ ਬੇਰੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਨਾਤ ਦੇ ਅੰਦਰ ਵਾਰ ਆਪਣਾ ਡੇਰਾ ਲਾ ਲਿਆ ਹੈ, ਉੱਥੇ ਬੈਠ ਗਏ ਨੇ। ਇੰਨੇ ਚਿਰ ਨੂੰ ਪਰਦਾ ਕਰ ਸਤਿਗੁਰ ਕੇ ਨੇਰੇ ਥਿਰੀ ਪੰਜਾਬ ਕੋਇਰ ਤੇ ਸਵੇਰੇ, ਪਰਦਾ ਕਰਕੇ ਸਤਿਗੁਰਾਂ ਵਾਲੇ ਪਾਸੇ ਪੰਜਾਬ ਕੋਇਰ ਵੀ ਉੱਥੇ ਆਣ ਕੇ ਬਹਿ ਗਈ। ਪਾਈ ਬਹਿਲੋ ਕੋ ਗੁਰਦਾਸ ਤਾਹੇ ਬੁਲਾਏ ਬਿਠਾਇਓ ਪਾਸ। ਜਿਹੜਾ ਭਾਈ ਬਹਿਲੋ ਦੀ ਕੁਲ ਦੇ ਵਿੱਚੋਂ ਗੁਰਦਾਸ ਮਸੰਦ ਸੀ, ਉਸ ਨੂੰ ਹੁਕਮ ਕਰਕੇ ਪੰਜਾਬ ਕੋਇਰ ਨੇ ਆਪਣੇ ਲਾਗੇ ਬਿਠਾਇਆ। ਇਸ ਤੇ ਯਾਦ ਜਿੱਤ ਕੇ ਅਨਸਾਰੀ ਸੋ ਸਗਰੇ ਟਿਗਲੀਨ ਹਕਾਰੀ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਦਾਸ ਤੇ ਮਸੰਦ ਪੰਜਾਬ ਕੋਇਰ ਦੀ ਆਗਿਆ ਦੇ ਵਿੱਚ ਚੱਲਦੇ ਸਨ, ਉਹਨਾਂ ਸਾਰਿਆਂ ਨੂੰ ਵੀ ਸੱਦ ਕੇ ਆਪਣੇ ਲਾਗੇ ਬਿਠਾਇਆ ਗਿਆ। ਪਕਰਨ ਹੇਤ ਬਲੀ ਕੁਛ ਬੀਰ ਕਰੇ ਹਕਾਰਨ ਰਾਖੇ ਤੀਰ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਫੜਨ ਦੇ ਵਾਸਤੇ ਬੜੇ ਜਵਾਨ ਤੇ ਸੂਰਬੀਰ ਜਿਹੜੇ ਯੋਧੇ ਸਨ ਉਹਨਾਂ ਨੂੰ ਆਪਣੇ ਲਾਗੇ ਬੈਠਣ ਦਾ ਹੁਕਮ ਕੀਤਾ। ਇਤੇ ਆਦਿਕ ਸਭ ਕਰ ਤਕਰਾਈ ਜੋ ਮਸੰਦ ਸਭ ਮੈਂ ਵੱਡੇ ਆਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਪੂਰੀ ਤਿਆਰੀ ਕਰਕੇ ਤਕੜਾਈ ਕਰਕੇ ਤੇ ਫਿਰ ਜਿਹੜਾ ਸਾਰਿਆਂ ਤੋਂ ਵੱਡਾ ਮਸੰਦ ਸੀ ਉਸ ਨੂੰ ਬੁਲਾਉਣ ਦੀ ਆਗਿਆ ਹੋਈ। ਪਾਠ ਨਰ ਤਿਸ ਕੋ ਪ੍ਰਥਮ ਬੁਲਾਇਓ ਸਿਰੇ ਪਾਉ ਹਿਤ ਬਾਕ ਸੁਣਾਇਓ। ਸਤਿਗੁਰਾਂ ਨੇ ਆਪਣੇ ਦਾਸ ਨੂੰ ਹੁਕਮ ਕੀਤਾ ਹੈ ਕਿ ਜਿਹੜਾ ਸਾਰਿਆਂ ਤੋਂ ਵੱਡਾ ਰਾਮ ਰਾਏ ਦਾ ਮਸੰਦ ਹੈ ਉਹਨੂੰ ਸਾਰਿਆਂ ਤੋਂ ਪਹਿਲਾਂ ਬੁਲਾ ਕੇ ਲਿਆਓ। ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਉਸ ਮਸੰਦ ਦੇ ਕੋਲ ਸਤਿਗੁਰਾਂ ਦਾ ਦਾਸ ਪਹੁੰਚਿਆ। ਕਹਿੰਦਾ ਸਿਰੇ ਪਾਉ ਹਿਤ ਬਾਕ ਸੁਣਾਏ, ਭਾਵ ਕੇ ਸਤਿਗੁਰੂ ਜੀ ਤੈਨੂੰ ਬੁਲਾ ਰਹੇ ਨੇ, ਤੂੰ ਸਾਰਿਆਂ ਤੋਂ ਵੱਡਾ ਮਸੰਦ ਹੈ, ਇਸ ਕਰਕੇ ਸਤਿਗੁਰੂ ਜੀ ਚਾਹੁੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਸਿਰੋਪਾ ਤੈਨੂੰ ਦਿੱਤਾ ਜਾਏ। ਸੋਹਣੇ ਆਨੰਦ ਕਰ ਪਹੁੰਚੋ ਜਾਈ ਬੈਠੇ ਕਲ ਜੀ ਧਰ ਤਿਸ ਠਾਈ। ਬੜੇ ਆਨੰਦ ਨੂੰ ਤੇ ਬੜੀ ਹੀ ਖੁਸ਼ੀ ਨੂੰ ਧਾਰਨ ਕਰਕੇ ਉਸ ਮਸੰਦ ਨੇ ਕਨਾਤ ਦੇ ਅੰਦਰ ਪ੍ਰਵੇਸ਼ ਕੀਤਾ ਹੈ। ਕੀ ਦੇਖਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬੈਠੇ ਨੇ। ਥੇਰੇ ਓਆਣ ਕਰ ਨਿਕਟੀ ਜਬੈ ਸ਼ਾਰਤ ਕਰੀ ਪਟਨ ਕੋ ਤਬੈ। ਜਦੋਂ ਹੀ ਮਸੰਦ ਸਤਿਗੁਰਾਂ ਦੇ ਲਾਗੇ ਖੜਾ ਹੋਇਆ ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਯੋਧਿਆਂ ਨੂੰ ਇਸ਼ਾਰਾ ਕੀਤਾ। ਗਹਿਲੀ ਨੋ ਸਿਰ ਪਾਗ ਉਤਾਰੀ ਕਰ ਪਗ ਤੇ ਜੂੜਿਓ ਦਿੜ ਪਾਰੀ। ਇਸ਼ਾਰੇ ਨੂੰ ਪਾ ਕੇ ਚਾਰ ਪੰਜ ਸਤਿਗੁਰਾਂ ਦੇ ਯੋਧੇ ਉੱਠੇ ਨੇ। ਤਤ ਛਿਨ ਹੀ ਉਹਨਾਂ ਨੇ ਮਸੰਦ ਨੂੰ ਕਾਬੂ ਦੇ ਵਿੱਚ ਕਰ ਲਿਆ, ਉਹਦੇ ਸਿਰ ਦੇ ਉੱਤੋਂ ਪੱਗ ਲਾ ਦਿੱਤੀ, ਉਹਦੇ ਮੂੰਹ ਨੂੰ ਬੰਦ ਕੀਤਾ ਤੇ ਹੱਥਾਂ ਪੈਰਾਂ ਨੂੰ ਦ੍ਰਿੜਤਾ ਦੇ ਨਾਲ ਜੋੜ ਲਿਆ।
ਤਿਮ ਹੀ ਦੁਤੀ ਮਸੰਦ ਹਕਾਰਾ
ਕਰ ਪਗ ਜੂੜ ਤਿਸੀ ਟਿਗ ਡਾਰਾ। ਉਹਦਿਆਂ ਹੱਥਾਂ ਪੈਰਾਂ ਨੂੰ ਜੋੜ ਕੇ ਉੱਥੇ ਹੀ ਲਾਗੇ ਸੁੱਟ ਦਿੱਤਾ। ਫਿਰ ਦੂਸਰੇ ਮਸੰਦ ਨੂੰ ਬੁਲਾਇਆ, ਉਹਦੇ ਨਾਲ ਵੀ ਐਸਾ ਹੀ ਹੱਥ ਵਰਤਿਆ, ਉਹਨੂੰ ਵੀ ਜੋੜ ਕੇ ਉਸ ਪਹਿਲੇ ਮਸੰਦ ਦੇ ਲਾਗੇ ਹੀ ਸੁੱਟਿਆ।
ਨਹੀਂ ਬੋਲਣ ਦੀਨੋ ਕਹਿ ਤਰਾਸ, ਕੋਸ਼ਟ ਵਿਖੇ ਬਿਠਾਇਓ ਤਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਵੀ ਮਸੰਦ ਦੀ ਉਹਨਾਂ ਨੇ ਆਵਾਜ਼ ਨਿਕਲਣ ਨਹੀਂ ਦਿੱਤੀ, ਦ੍ਰਿੜਤਾ ਦੇ ਨਾਲ ਉਹਨਾਂ ਦੇ ਮੂੰਹਾਂ ਨੂੰ ਬੰਨ ਦਿੱਤਾ ਤੇ ਬਹੁਤਾ ਜ਼ਿਆਦਾ ਡਰ ਵੀ ਦਿੱਤਾ। ਫਿਰ ਦੋਵਾਂ ਮਸੰਦਾਂ ਨੂੰ ਪਿਛਲੇ ਪਾਸੇ ਕਨਾਤ ਦੇ ਜਿਹੜੇ ਕੋਠੇ ਬਣੇ ਹੋਏ ਸਨ ਉਹਨਾਂ ਦੇ ਵਿੱਚੋਂ ਇੱਕ ਕੋਠੇ ਦੇ ਵਿੱਚ ਜਾ ਸੁੱਟਿਆ।
ਪੁਣ ਤੀਸਰ ਕੋ ਲਿਆ ਬੁਲਾਏ, ਕਰ ਪਗ ਬਾਂਧੇ ਦੇਤ ਬਿਠਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਰਤੀਬ ਵਾਰ ਫਿਰ ਤੀਸਰੇ ਨੂੰ ਬੁਲਾਇਆ ਗਿਆ ਤੇ ਤੀਸਰੇ ਨੂੰ ਵੀ ਇਸੇ ਤਰੀਕੇ ਦੇ ਨਾਲ ਬੰਨਿਆ।
ਵਹਿਰ ਸਬਣ ਮੈਂ ਇਮ ਵਿਦਤਾਏ, ਦੈਬੋ ਕਰੈ ਬ੍ਰਿੰਦ ਸਿਰ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਨਾਤ ਦੇ ਅੰਦਰਲੇ ਪਾਸੇ ਸਾਰਿਆਂ ਮਸੰਦਾਂ ਨੂੰ ਦ੍ਰਿੜਤਾ ਦੇ ਨਾਲ ਕੈਦ ਕੀਤਾ ਜਾ ਰਿਹਾ, ਪਰ ਸਤਿਗੁਰਾਂ ਦੇ ਜਿਹੜੇ ਬਾਹਰ ਸਿੱਖ ਖਲੋਤੇ ਨੇ ਉਹ ਸਾਰਿਆਂ ਦੇ ਵਿੱਚ ਇਹੀ ਗੱਲ ਪ੍ਰਗਟ ਕਰ ਰਹੇ ਨੇ ਕਿ ਸਤਿਗੁਰੂ ਜੀ ਸਾਰਿਆਂ ਨੂੰ ਅੰਦਰ ਸਰੂਪੇ ਦੇ ਰਹੇ ਨੇ ਤੇ ਸਾਰੇ ਸਤਿਗੁਰਾਂ ਦੇ ਲਾਗੇ ਹੀ ਬਹਿੰਦੇ ਜਾਂਦੇ ਨੇ।
ਪਹਿਰ ਪਹਿਰ ਤਨ ਮੈਂ ਪਟ ਆਛੇ, ਹਰਖ ਤਰ ਤੇ ਅੰਤਰ ਕੋ ਗਾਛੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਸੁੰਦਰ ਸੁੰਦਰ ਕੱਪੜਿਆਂ ਨੂੰ ਸਰੀਰ ਦੇ ਉੱਤੇ ਧਾਰਨ ਕਰ ਕਰਕੇ ਤੇ ਫਿਰ ਖੁਸ਼ੀ ਨੂੰ ਧਾਰਨ ਕਰਕੇ ਸਾਰੇ ਮਸੰਦ ਵਾਰੀ ਵਾਰੀ ਅੰਦਰ ਜਾ ਰਹੇ।
ਇੱਕ ਦੋ ਤ੍ਰੈ ਮਿਲ ਨਿਕਟ ਸਿਧਾਏ, ਪਕੜੇ ਅੰਤਰ ਦੇਤ ਗਿਰਾਏ।
ਇੱਕ ਦੋ ਤਿੰਨ ਇਸੇ ਤਰ੍ਹਾਂ ਵਾਰੀ ਵਾਰੀ ਕਰਕੇ ਸਾਰਿਆਂ ਨੂੰ ਦ੍ਰਿੜਤਾ ਦੇ ਨਾਲ ਫੜਿਆ ਗਿਆ।
ਆਵਤ ਹੋਤ ਪ੍ਰਵੇਸ਼ ਅਨੇਕ, ਹਟ ਕਰ ਨਿਕਸੈ ਨਾ ਹਿਨਾ ਏਕ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੇਕਾਂ ਹੀ ਅੰਦਰ ਪ੍ਰਵੇਸ਼ ਕਰ ਗਏ ਨੇ, ਪਰ ਇੱਕ ਵੀ ਐਸਾ ਮਸੰਦ ਨਹੀਂ ਹੈ ਕਿ ਜਿਹੜਾ ਸਿਰੋਪੇ ਨੂੰ ਲੈ ਕੇ ਵਾਪਸ ਕਨਾਤ ਦੇ ਵਿੱਚੋਂ ਬਾਹਰ ਆਇਆ ਹੋਵੇ।
ਬਾਂਧ ਬਾਂਧ ਕੋਸ਼ਟ ਮੈਂ ਗੇਰ, ਖਰੇ ਨਿਕਟ ਕਿਉਂ ਹੋ ਨਹੀਂ ਟੇਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਬੰਨ ਬਣ ਕੇ ਕਨਾਤ ਦੇ ਪਿਛਲੇ ਪਾਸੇ ਜਿਹੜੇ ਕੋਠੇ ਨੇ ਉਹਨਾਂ ਦੇ ਵਿੱਚ ਬੰਦ ਕਰੀ ਜਾਂਦੇ ਨੇ।
ਖਰੇ ਨਿਕਟ ਕਿਉਂ ਨਹੀਂ ਟੇਰੈ,
ਭਾਵ ਕੇ ਸੂਰਮੇ ਪਾਸ ਖਲੋਤੇ ਹਨ, ਇਸ ਕਰਕੇ ਕਿਸੇ ਦੀ ਬੋਲਣ ਦੀ ਕੋਈ ਹਿੰਮਤ ਨਹੀਂ ਹੈ। ਇਸ ਤੋਂ ਇਲਾਵਾ ਜਿਹੜਾ ਬੋਲਣ ਦਾ ਯਤਨ ਕਰਦਾ ਉਹਦੇ ਮੂੰਹ ਨੂੰ ਬੰਦ ਕਰ ਦਿੰਦੇ ਨੇ।
ਜਬ ਗਹ ਮੁਸ਼ਕੈ ਦੇਤ ਗਿਰਾਵੇ, ਤਬ ਪਕੜਨ ਕੀ ਸੁੱਧ ਕੋ ਪਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦ੍ਰਿੜਤਾ ਦੇ ਨਾਲ ਮਸੰਦ ਦੀ ਮੁਸ਼ਕ ਬੰਨ ਦਿੰਦੇ ਨੇ, ਭਾਵ ਕਿ ਜਦੋਂ ਮੁਸ਼ਕਾਂ ਦੇ ਦਿੰਦੇ ਨੇ ਉਸ ਵੇਲੇ ਹੀ ਕਿਸੇ ਮਸੰਦ ਨੂੰ ਪਤਾ ਲੱਗਦਾ ਹੈ ਕਿ ਸਾਡੇ ਨਾਲ ਕੀ ਵਾਪਰ ਰਿਹਾ, ਇਹ ਕਨਾਤ ਕਿਉਂ ਤਾਣੀ ਗਈ।
ਜਾਤ ਵਹਿਰ ਤੇ ਹਰਖ ਅਦੋਤ, ਅੰਤਰ ਪ੍ਰਵਸ਼ ਬੰਧਨ ਹੋਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਖੁਸ਼ੀ ਨੂੰ ਧਾਰਨ ਕਰਕੇ ਮਸੰਦ ਅੰਦਰ ਜਾਂਦੇ ਨੇ, ਪਰ ਅੰਦਰ ਜਾਂਦਿਆਂ ਸਾਰ ਹੀ ਉਹਨਾਂ ਨੂੰ ਬੰਧਨਾਂ ਦੇ ਵਿੱਚ ਪਾ ਲਿਆ ਜਾਂਦਾ, ਕੈਦ ਕੀਤਾ ਜਾਂਦਾ।
ਜਬ ਪੰਚ ਸਹਿ ਪਕੜੇ ਗਏ, ਕਛ ਸੰਸੈ ਸ਼ੇਖਣ ਕੋ ਪਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸੇ ਤਰੀਕੇ ਦੇ ਨਾਲ ਕਰੀਬ 500 ਮਸੰਦ ਫੜਿਆ ਗਿਆ ਤੇ ਬਾਕੀ ਜਿਹੜੇ ਬਾਕੀ ਰਹਿੰਦੇ ਮਸੰਦ ਸਨ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਈ।
ਸਭ ਟਿਗ ਪਹੁੰਚੇ ਭੱਟ ਸਾਵਧਾਨ, ਤੂਰਨ ਚਲੀਏ ਕਰਤ ਬਖਾਨ।
ਜਦੋਂ 500 ਫੜੇ ਗਏ ਤੇ ਬਾਕੀ ਮਸੰਦਾਂ ਦੇ ਮਨ ਦੇ ਵਿੱਚ ਚਿੰਤਾ ਪੈਦਾ ਹੋਈ ਕਿ ਜਿਹੜਾ ਵੀ ਅੰਦਰ ਮਸੰਦ ਗਿਆ ਹੈ ਉਹ ਵਾਪਸ ਮੁੜ ਕੇ ਬਾਹਰ ਨਹੀਂ ਆਇਆ, ਐਸਾ ਕੀ ਕਾਰਨ ਹੋ ਸਕਦਾ ਹੈ। ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਦੇ ਵਿੱਚ ਫਸੇ ਤੇ ਫਿਰ ਜਿਹੜੇ ਸਤਿਗੁਰਾਂ ਦੇ ਸਾਵਧਾਨ ਯੋਧੇ ਸਨ ਉਹਨਾਂ ਨੂੰ ਕਹਿੰਦੇ ਨੇ ਤੂਰਨ ਚਲੀਏ, ਛੇਤੀ ਤੋਂ ਛੇਤੀ ਚਲੋ, ਸਤਿਗੁਰੂ ਜੀ ਤੇ ਉਡੀਕ ਕਰ ਰਹੇ ਨੇ।
ਘੇਰ ਘੇਰ ਸਭ ਅੰਤਰ ਕਰੇ, ਰਸਰਨ ਸੰਗ ਬੰਦ ਤਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਘੇਰ ਘੇਰ ਕੇ ਮਸੰਦਾਂ ਨੂੰ ਕਨਾਤ ਦੇ ਅੰਦਰ ਲਿਜਾਇਆ ਗਿਆ ਤੇ ਅੰਦਰ ਰੱਸਿਆਂ ਦੇ ਨਾਲ ਬੰਨਿਆ ਗਿਆ।
ਕਹੋ ਕਹਾਂ ਲੱਗ
ਕਥਾ ਅਗੇਰੀ ਗਹਿ ਇਕਾਦਸ਼ ਸੌ ਤਿਸ ਬੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਕਥਾ ਨੂੰ ਮੈਂ ਹੋਰ ਬਹੁਤਾ ਜ਼ਿਆਦਾ ਕੀ ਬਿਆਨ ਕਰਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 1100 ਮਸੰਦ ਇਸੇ ਤਰੀਕੇ ਦੇ ਨਾਲ ਫੜਿਆ ਗਿਆ। ਬਹੁ ਕੋਠਣ ਮੈਂ ਗਹਿ ਗਹਿ ਪਾਏ, ਦਵਾਰ ਕਿਵਾਰਨ ਕੁਲਫ ਲਗਾਏ। ਜਿਹੜੇ ਪਿਛਲੇ ਪਾਸੇ ਕੋਠੇ ਬਣੇ ਹੋਏ ਸਨ, ਉਹਨਾਂ ਕੋਠਿਆਂ ਦੇ ਵਿੱਚ ਇਹਨਾਂ ਸਾਰਿਆਂ ਨੂੰ ਫੜ ਫੜ ਕੇ ਡੱਕ ਦਿੱਤਾ ਗਿਆ ਹੈ। ਬਾਹਰੋਂ ਦਰਵਾਜ਼ੇ ਬੰਦ ਕਰ ਦਿੱਤੇ ਨੇ, ਜੰਦਰੇ ਲਾ ਦਿੱਤੇ। ਦਿਨ ਮਧਿਆਨ ਭਇਓ ਗੁਰ ਜਾਣਾ, ਉੱਠ ਕਲ ਗੀਤਰ ਕੀਨ ਪਿਆਨਾ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਪਹਿਰਾ ਚੜ ਕੇ ਆ ਗਿਆ ਸੀ ਉਸ ਵੇਲੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਉੱਠ ਪਏ। ਸੁਪਾਟ ਸੈ ਕਰੇ ਤੈਂ ਠਹਿਰਾਏ, ਗਈ ਪੰਜਾਬ ਕੋਇਰ ਨਿਜ ਥਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਸਤਿਗੁਰਾਂ ਨੇ ਤੈਨਾਤ ਕੀਤਾ, ਆਪ ਉੱਠ ਪਏ ਨੇ ਤੇ ਦੂਸਰੇ ਪਾਸੇ ਪੰਜਾਬ ਕੋਇਰ ਵੀ ਉੱਠ ਕੇ ਆਪਣੇ ਜਗ੍ਹਾ ਦੇ ਉੱਤੇ ਚਲੇ ਗਏ। ਖਾਣ ਪਾਣ ਕਰ ਗੁਰ ਬਿਸਰਾਮੇ, ਸਿਹਜਾ ਮਾਹ ਬਿਸਦ ਅਭਿਰਾਮੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਣੀ ਛਕਿਆ ਹੈ, ਫਿਰ ਬਿਰਾਜ ਗਏ ਨੇ, ਸਿਹਜਾ ਦੇ ਉੱਤੇ ਬਿਰਾਜ ਗਏ। ਜਾਮ ਦਿਵਸ ਉੱਠ ਹੁਕਮ ਬਖਾਨਾ, ਕਰੋ ਮਸੰਦਨ ਤਾੜ ਮਹਾਨਾ। ਜਦੋਂ ਇੱਕ ਪਹਿਰ ਦਿਨ ਰਹਿੰਦਾ ਸੀ ਉਸ ਵੇਲੇ ਸਤਿਗੁਰੂ ਜੀ ਉੱਠੇ ਨੇ ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਰਿਆਂ ਮਸੰਦਾਂ ਨੂੰ ਜਿਨ੍ਹਾਂ ਨੂੰ ਕੈਦ ਕੀਤਾ ਗਿਆ ਹੈ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਤਾੜਿਆ ਜਾਵੇ। ਤਵ ਪੰਜਾਬ ਕੋਇਰ ਸੋ ਭਾਖਾ, ਲਿਓ ਪਲਟਾ ਜਿਮ ਉਰੇ ਵਿਲਾਖਾ। ਫਿਰ ਪੰਜਾਬ ਕੋਇਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਭੈੜਿਆਂ ਮਸੰਦਾਂ ਨੂੰ ਫੜ ਲਿਆ ਗਿਆ ਹੈ, ਇਸ ਕਰਕੇ ਹੁਣ ਤੂੰ ਆਪਣੇ ਮਨ ਪਾਉਂਦੇ ਇਹਨਾਂ ਨੂੰ ਸਜ਼ਾ ਦੇ ਸਕਦੇ ਹੈ, ਜਿਵੇਂ ਤੇਰਾ ਜੀ ਕਰਦਾ ਇਹਨਾਂ ਤੋਂ ਬਦਲਾ ਲੈ। ਉਸ ਵੇਲੇ ਫਿਰ ਪੰਜਾਬ ਕੌਰ ਕਹਿੰਦੀ ਹੈ ਕਿ ਮੇਰੇ ਪਤੀ ਨੂੰ ਇਹਨਾਂ ਮਸੰਦਾਂ ਨੇ ਸਾੜ ਕੇ ਮਾਰਿਆ ਹੈ, ਇਸ ਕਰਕੇ ਮੈਂ ਉਸੇ ਤਰੀਕੇ ਦਾ ਬਦਲਾ ਲਵਾਂਗੀ, ਮੈਂ ਵੀ ਇਹਨਾਂ ਮਸੰਦਾਂ ਨੂੰ ਸਾੜਾਂਗੀ। ਤਪਣ ਲੱਗੇ ਤਬ ਤੇਲ ਕੜਾਹੇ, ਲਿਆਏ ਮਸੰਦਨ ਕੋ ਤਿਨ ਪਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹੁਕਮ ਕਰਕੇ ਫਿਰ ਬਹੁਤੇ ਸਾਰੇ ਜਿਹੜੇ ਤੇਲ ਦੇ ਕੜਾਹੇ ਭਰ ਕੇ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ, ਉਹਨਾਂ ਕੜਾਹਿਆਂ ਦੇ ਥੱਲੇ ਅੱਗ ਬਾਲੀ ਗਈ ਹੈ ਤੇ ਪੂਰੇ ਤਰੀਕੇ ਦੇ ਨਾਲ ਫਿਰ ਤੇਲ ਨੂੰ ਤਪਾਇਆ ਗਿਆ ਹੈ। ਲਿਆਏ ਮਸੰਦਨ ਕੋ ਤਿਨ ਪਾਹੇ, ਤੇ ਸਾਰਿਆਂ ਮਸੰਦਾਂ ਨੂੰ ਵਾਰੀ ਵਾਰੀ ਫੜ ਕੇ ਉਸ ਜਗ੍ਹਾ ਦੇ ਉੱਤੇ ਲਿਆਂਦਾ ਜਾ ਰਿਹਾ। ਕਰਛੇ ਭਰ ਭਰ ਸਿਰ ਮੈਂ ਪਾਵੈ, ਸੰਕਟ ਪਰੇ ਅਧਿਕ ਬਿਲ ਲਾਵੈ। ਤੱਤੇ ਤੱਤੇ ਤੇਲ ਦੇ ਜਿਹੜੇ ਕੜਛੇ ਨੇ ਉਹ ਭਰ ਭਰ ਕੇ ਮਸੰਦਾਂ ਦੇ ਸਿਰ ਦੇ ਉੱਤੇ ਪਾਏ ਜਾ ਰਹੇ ਨੇ, ਫਿਰ ਬਹੁਤ ਹੀ ਜ਼ਿਆਦਾ ਪੀੜਾ ਦੇ ਨਾਲ ਉਹ ਵਿਲਾਪ ਕਰਦੇ ਨੇ, ਬੜਾ ਬਿੱਲ ਲਾਉਂਦੇ ਨੇ, ਪਰ ਉਹਨਾਂ ਨੂੰ ਛਡਾਉਣ ਵਾਲਾ ਕੋਈ ਵੀ ਮੌਜੂਦ ਨਹੀਂ ਹੈ। ਇਸ ਤਰੀਕੇ ਦੇ ਨਾਲ ਜਿਹੜੀ ਸਜ਼ਾ ਹੈ ਉਹ ਮਸੰਦਾਂ ਨੂੰ ਦੇਣੀ ਸ਼ੁਰੂ ਕੀਤੀ ਹੈ। ਕਿਸ ਤਰੀਕੇ ਦੇ ਨਾਲ ਇਹ ਸਾਰੀ ਸਜ਼ਾ ਪੂਰੀ ਹੋਵੇਗੀ, ਕਿਸ ਤਰੀਕੇ ਦੇ ਨਾਲ ਇਹਨਾਂ ਮਸੰਦਾਂ ਦਾ ਘਾਤ ਹੋਵੇਗਾ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਨਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਈ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ। ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਨਾਮ ਦਾ ਰਸ ਬਖਸ਼ੋ। ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ। ਰੱਖ ਲਓ ਬਖਸ਼ ਲਓ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।